मैं मूरख की केतक बात है।
इंसानियत वाला नहीं, ਬਾਕੀ ਸਾਰਾ ਵਿਹਾਰ ਮਨੁੱਖਾਂ ਵਾਲਾ ਨਹੀਂ, ਵਿਗਾੜ ਵਾਲਾ ਹੈ, ਮਨਮੁੱਖਾਂ ਵਾਲਾ ਹੈ। ਇਸ ਕਰਕੇ ਗੁਰਦੇਵ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਵਿੱਚ ਜਿਤਨੀ ਵੀ ਬਾਣੀ ਹੈ, ਉਪਦੇਸ਼ ਹੈ, ਕੀ ਹੈ, ਮਨੁੱਖ ਨੂੰ ਅਕਲ ਦੇਣ ਲਈ, ਸੋਝੀ ਦੇਣ ਲਈ, ਸਿਆਣਪ ਦੇਣ ਲਈ, ਮਨ ਦੀ ਅਵਸਥਾ ਉੱਚੀ ਕਰਨ ਲਈ, ਵਿਵੇਕ ਬੁੱਧੀ ਦੇਣ ਲਈ। ਪਰ ਗੁਰੂ ਪਿਆਰ ਵਾਲਿਓ, ਪੰਜਵੇਂ ਪਾਤਸ਼ਾਹ ਜੀ ਨੇ ਲਫ਼ਜ਼ ਇਹ ਵਰਤਿਆ ਹੈ, ਆਖਦੇ ਸਿਆਣਪ ਕਾਹੂ ਕਾਮ ਨਾ ਆਦ। ਪਰ ਇੱਥੇ ਸਿਆਣਪ ਦਾ ਅਰਥ ਅਕਲ ਨਹੀਂ, ਇੱਥੇ ਸਿਆਣਪ ਦਾ ਅਰਥ ਵਿਵੇਕ ਬੁੱਧੀ ਜਾਂ ਗੁਰੂ ਦੀ ਮਤ ਨਹੀਂ, ਇੱਥੇ ਸਿਆਣਪ ਦਾ ਅਰਥ ਹੈ ਚਤੁਰਾਈ, ਸਿਆਣਪ ਦਾ ਅਰਥ ਹੈ ਮਨ ਮਰਜ਼ੀ ਦੇ ਕੀਤੇ ਕਰਮ, ਸਿਆਣਪ ਦਾ ਅਰਥ ਹੈ ਉਹ ਚਤੁਰਾਈਆਂ ਜਿਹਨੂੰ ਮੈਂ ਸਿਆਣਪ ਆਖਦਾ। ਸਿਆਣਾ ਸਮਝ ਕੇ, ਸਿਆਣਪ ਵਾਲਾ ਕੰਮ ਸਮਝ ਕੇ ਹੀ ਮੈਂ ਕਈ ਵਾਰ ਗਲਤ ਕੰਮ ਕਰਦਾ, ਉਹਨੂੰ ਸਤਿਗੁਰੂ ਜੀ ਕਟਾਕਸ਼ ਕਰਦੇ ਨੇ, ਬਈ ਤੇਰੀ ਇਹ ਝੂਠੀ ਸਿਆਣਪ ਜਿਹੜੀ ਹੈ ਨਾ, ਤੇਰੀ ਇਹ ਚਤੁਰਾਈ ਜਿਹੜੀ ਹੈ, ਇਹ ਕਿਸੇ ਲੇਖੇ ਵਿੱਚ ਨਹੀਂ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਜਪ ਜਿਹਨੂੰ ਆਪਾਂ ਸਤਿਕਾਰ ਨਾਲ ਜਪ ਜੀ ਸਾਹਿਬ ਆਖਦੇ ਹਾਂ, ਉਸ ਬਾਣੀ ਦੀ ਪਹਿਲੀ ਪੌੜੀ ਨੂੰ ਥੋੜਾ ਧਿਆਨ ਨਾਲ ਪੜ੍ਹੀਏ। ਉਸ ਵਿੱਚ ਮਹਾਰਾਜ ਨੇ ਸਪਸ਼ਟ ਕੀਤਾ ਕਿ ਉਹ ਪ੍ਰਕਰਨ ਮੁਤਾਬਕ ਸਿਆਣਪ ਕਿਹਨੂੰ ਕਹਿੰਦੇ ਨੇ। ਉੱਥੇ ਹਜ਼ੂਰ ਨੇ ਆਖਿਆ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਕਹਿੰਦੇ ਉੱਪਰ ਦੱਸੇ ਪ੍ਰਮਾਤਮਾ ਨੂੰ ਪਾਉਣ ਲਈ ਜੇ ਮੈਂ ਸੋਚ ਰੱਖਾਂ ਨਾ ਬਾਹਰੀ ਤੌਰ ਤੇ, ਤਨ ਨੂੰ ਤੀਰਥਾਂ ਤੇ ਇਸ਼ਨਾਨ ਕਰਾਵਾਂ, ਸੋਚ ਭੇਟ ਦਾ ਖਿਆਲ ਰੱਖਾਂ, ਕਹਿੰਦੇ ਤਾਂ ਵੀ ਸੋਚ ਹੋ ਨਹੀਂ ਸਕਦੀ। ਮਹਾਰਾਜ ਆਖਦੇ ਭੁੱਖੇ ਆ ਭੁੱਖ ਨਾ ਉਤਰੀ ਜੇ ਬੰਧਾਂ ਪੂਰੀਆਂ। ਕਰਮਾਂ ਦਾ ਜ਼ਿਕਰ ਹੈ ਨਾ, ਸੋਚ ਦਾ ਜ਼ਿਕਰ ਹੈ, ਚੁੱਪ ਦਾ ਜ਼ਿਕਰ ਹੈ, ਭੁੱਖ ਦਾ ਜ਼ਿਕਰ ਹੈ। ਐਸੀ ਚੁੱਪ ਨਹੀਂ ਹੋ ਸਕਦੀ ਜੇ ਮੈਂ ਬਾਹਰੋਂ ਸਮਾਧੀ ਲਾ ਲਵਾਂ, ਕਿਸੇ ਦੀ ਗੱਲ ਸੁਣਾ ਨਾ, ਕੁਝ ਬੋਲਾਂ ਨਾ, ਅੱਖਾਂ ਬੰਦ ਕਰ ਲਵਾਂ, ਸਰੀਰ ਨੂੰ ਜ਼ਰਾ ਜਿੰਨਾ ਵੀ ਹਿੱਲਣ ਜੁੱਲਣ ਨਾ ਦਿਆਂ। ਮਹਾਰਾਜ ਕਹਿੰਦੇ ਪਰ ਮਨ ਦੇ ਸ਼ੋਰ ਦਾ ਕੀ ਕਰੇਗਾ, ਮਨ ਅੰਦਰ ਜਿਹੜਾ ਰੌਲਾ ਚੱਲ ਰਿਹਾ ਵਿਕਾਰਾਂ ਦਾ, ਜਿਹੜਾ ਸ਼ੋਰ ਸ਼ਰਾਬਾ ਹੋ ਰਿਹਾ, ਮੰਦੇ ਖਿਆਲਾਂ ਦਾ, ਜਿਹੜੀ ਕਲਪਨਾ ਉੱਠ ਰਹੀ ਹੈ ਮਨ ਅੰਦਰ, ਉਹਦਾ ਕੀ ਕਰੇਗਾ। ਸਮਾਧੀ ਤਾਂ ਤਨ ਦੀ ਲੱਗ ਗਈ ਹੈ, ਸੁੱਚਾ ਤੇ ਤਨ ਨੂੰ ਕਰ ਲਿਆ, ਤਨ ਦਾ ਇਸ਼ਨਾਨ ਕਰਾ ਲਿਆ, ਵਸਤਰਾਂ ਦਾ ਧੋਣਾ ਧੋ ਲਿਆ, ਬਾਹਰੀ ਤੌਰ ਤੇ ਆਪਣੇ ਆਪ ਨੂੰ ਪਵਿੱਤਰ ਸਾਬਤ ਕਰਨ ਦੀ ਕੋਸ਼ਿਸ਼ ਕਰ ਲਈ, ਅੰਦਰ ਦੀ ਦੁਰਮਤ ਮੈਲ ਦਾ ਕੀ ਬਣਿਆ। ਬਾਹਰੋਂ ਸਰੀਰ ਨੂੰ ਅਟੰਕ ਸਮਾਧੀ ਦੇ ਵਿੱਚ ਲਾ ਲਿਆ, ਬਗਲੇ ਵਾਲੀ ਸਮਾਧੀ ਵਿੱਚ, ਪਰ ਗੁਰਦੇਵ ਜੀ ਆਖਦੇ ਮਨ ਦੇ ਸ਼ੋਰ ਸ਼ਰਾਬੇ ਦਾ ਕੀ ਕਰੇਗਾ, ਇਹਦੀ ਸਮਾਧੀ ਲਾਉਣ ਦਾ ਕਦੇ ਯਤਨ ਕੀਤਾ। ਮਹਾਰਾਜ ਆਖਦੇ ਬਾਹਰੀ ਤੌਰ ਦੇ ਉੱਤੇ ਤਿਆਗੀ ਬਣਿਆ ਫਿਰਦਾ, ਤੇ ਤੇਰੇ ਅੰਦਰ ਤਾਂ ਇੰਨੀ ਹਵਸ ਹੈ, ਜੇ ਤਿੰਨਾਂ ਭਵਨਾਂ ਦੇ ਪਦਾਰਥ ਵੀ ਬੰਨ ਕੇ ਤੇਰੇ ਸਾਹਮਣੇ ਰੱਖ ਦਿੱਤੇ ਜਾਣ, ਤਾਂ ਵੀ ਤੇਰੇ ਅੰਦਰ ਦੀ ਤ੍ਰਿਸ਼ਨਾ ਦੀ ਅੱਗ ਸ਼ਾਂਤ ਨਹੀਂ ਹੋਣੀ। ਤੇਰੇ ਅੰਦਰ ਇੰਨੀ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ, ਇੰਨਾ ਲੋਭ ਹੈ, ਇੰਨਾ ਵੱਡਾ ਨੀਅਤ ਵਿੱਚ ਖੋਟ ਹੈ, ਡੂੰਘਾ ਟੋਆ ਪਿਆ ਹੋਇਆ। ਮਹਾਰਾਜ ਕਹਿੰਦੇ ਦੱਸ ਅੰਦਰ ਦੀ ਅਵਸਥਾ ਦਾ ਹੱਲ ਕੀ ਹੈ ਤੇਰੇ ਕੋਲ। ਅਗਲਾ ਬਚਨ ਮਹਾਰਾਜ ਨੇ ਆਖਿਆ, ਕਹਿੰਦੇ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ। ਇਹੋ ਜਿਹੀਆਂ ਤੂੰ ਇੱਕ ਨਹੀਂ, ਦੋ ਨਹੀਂ, ਸੈਂਕੜੇ ਹਜ਼ਾਰਾਂ ਸਿਆਣਪਾਂ ਵੀ ਕਰ ਲਵੇ ਨਾ, ਤਾਂ ਇਹਨਾਂ ਸਾਰੀਆਂ ਸਿਆਣਪਾਂ ਦੇ ਵਿੱਚੋਂ ਇੱਕ ਨੇ ਵੀ ਤੇਰਾ ਸਾਥ ਨਹੀਂ ਦੇਣਾ, ਭਾਵ ਤੈਨੂੰ ਸਚਿਆਰ ਚੰਗਾ ਨਹੀਂ ਬਣਾ ਸਕਦੀਆਂ ਇਹ ਸਿਆਣਪਾਂ, ਇਹ ਚਤੁਰਾਈਆਂ ਤੇਰੇ ਜੀਵਨ ਦਾ ਭਲਾ ਕੋਈ ਨਹੀਂ ਕਰ ਸਕਦੀਆਂ, ਕਿਉਂਕਿ ਇਹਨਾਂ ਚਤੁਰਾਈਆਂ ਦੇ ਰਾਹੀਂ ਸਚਿਆਰਾ ਜੀਵਨ ਪਾਇਆ ਨਹੀਂ ਜਾ ਸਕਦਾ। ਤਾਂ ਹੀ ਉਹ ਸਤਿਗੁਰਾਂ ਨੇ ਇੱਕ ਸਵਾਲ, ਇੱਕ ਕੁਐਸਚਨ, ਇੱਕ ਪ੍ਰਸ਼ਨ ਖੜਾ ਕੀਤਾ, ਆਖਿਆ ਕਿਵ ਸਚਿਆਰਾ ਹੋਈ ਹੈ, ਜੇ ਇਹ ਚਤੁਰਾਈਆਂ ਕੰਮ ਨਹੀਂ ਆਉਣੀਆਂ ਤੇ ਫਿਰ ਸਚਿਆਰਾ ਕਿਵੇਂ ਹੋਈਏ, ਚੰਗੇ ਕਿਵੇਂ ਬਣੀਏ। ਆਖਿਆ ਕਿਵ ਕੂੜੇ ਟੁੱਟੇ ਪਾਲ, ਜੇ ਇਹ ਚਤੁਰਾਈਆਂ ਕੰਮ ਨਹੀਂ ਆਉਂਦੀਆਂ, ਕਰਮ ਕਾਂਡ ਕੀਤੇ, ਮਨ ਮੱਤਾ ਕੀਤੀਆਂ, ਮਨ ਮਰਜ਼ੀ ਕੀਤੀ, ਫਿਰ ਅੰਦਰੋਂ ਝੂਠ ਦੀ ਕੰਧ ਕਿਵੇਂ ਟੁੱਟੇ। ਤੇ ਹਜ਼ੂਰ ਨੇ ਉੱਤਰ ਦਿੱਤਾ, ਆਖਿਆ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ। ਗੁਰੂ ਪਿਆਰ ਵਾਲਿਓ, ਭਗਤ ਕਬੀਰ ਸਾਹਿਬ ਜੀ ਦਾ ਗੌੜੀ ਰਾਗ ਵਿੱਚੋਂ ਸ਼ਬਦ ਪੜ੍ਹੀਏ ਤਾਂ ਉਹ ਵੀ ਕਿਸੇ ਚਤੁਰਾਈ ਤੋਂ ਸਾਨੂੰ ਮੁਕਤ ਹੋਣ ਦੀ ਗੱਲ ਸਮਝਾਉਂਦੇ। ਆਖਦੇ ਕਿਆ ਜਪ ਕਿਆ ਤਪ ਕਿਆ ਵਰਤ ਪੂਜਾ, ਜਾ ਕੈ ਹਿਰਦੈ ਭਾਉ ਹੈ ਦੂਜਾ, ਰੇ ਜਨ ਮਨ ਮਾਧੋ ਸਿਉ ਲਾਈਐ, ਚਤੁਰਾਈ ਨਾ ਚਤੁਰ ਭੁਜ ਪਾਈਐ। ਕਹਿੰਦੇ ਬੜੇ ਜਪ ਕੀਤੇ ਤੂੰ, ਬੜੇ ਤਪ ਕੀਤੇ, ਬੜੇ ਵਰਤ ਰੱਖੇ, ਬੜੀ ਕਿਸਮ ਦੀ ਪੂਜਾ ਕੀਤੀ। ਜਪ ਦਾ ਮਤਲਬ ਹੁੰਦਾ ਕਿਸੇ ਇੱਕ ਲਫ਼ਜ਼ ਨੂੰ, ਮੰਤਰ ਨੂੰ ਵਾਰ ਵਾਰ ਰਟਣਾ ਇਹ ਸਮਝ ਕੇ ਕਿਹਦੇ ਰਟਣ ਨਾਲ ਕੋਈ ਗੈਬੀ ਤਾਕਤ ਖੁਸ਼ ਹੋਏਗੀ ਔਰ ਮੇਰੇ ਉੱਤੇ ਸ਼ਾਇਦ ਕੋਈ ਵਰਦਾਨ ਦਾ ਮੀਂਹ ਵਰ ਪਵੇਗਾ। ਸਾਡੇ ਬਾਜ਼ਾਰ ਵਿੱਚ ਵੀ ਮਿਲਦੀਆਂ ਨੇ ਐਸੀਆਂ ਐਸੀਆਂ ਕਿਤਾਬਾਂ ਜਿਨ੍ਹਾਂ ਨੂੰ ਸੰਕਟ ਮੋਚਨ ਸ਼ਬਦ ਆਖਿਆ ਜਾਂਦਾ, ਜਿਨ੍ਹਾਂ ਨੂੰ ਸ਼ਰਧਾ ਪੂਰਨ ਗ੍ਰੰਥ ਆਖਿਆ ਜਾਂਦਾ ਔਰ ਸਾਡੇ ਧਾਰਮਿਕ ਮੁਖੀਆਂ ਦੀ ਨੱਕ ਹੇਠਾਂ ਇਹ ਸਾਰਾ ਕੁਝ ਵੇਚਿਆ ਜਾਂਦਾ। ਮੈਂ ਹੈਰਾਨ ਹੁੰਦਾ, ਧੰਨ ਗੁਰੂ ਗ੍ਰੰਥ ਉਹਦੇ ਵਿੱਚ ਲਿਖਿਆ ਕਿ ਜੇ ਤੁਹਾਡੀ ਤੁਹਾਡੇ ਗੁਆਂਢੀ ਨਾਲ ਸਾਂਝ ਨਾ ਬਣਦੀ ਹੋਵੇ ਤਾਂ ਆਪਣੇ ਗੁਆਂਢੀ ਤੋਂ ਖਹਿੜਾ ਕਿਵੇਂ ਚਲਾਉਣਾ, ਤੇ ਸ਼ਬਦ ਦਿੱਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਤੇ ਉੱਤੇ ਹੈਡਿੰਗ ਹੈ ਉਸ ਕਿਤਾਬ ਦਾ ਸੰਕਟ ਮੋਚਨ ਸ਼ਬਦ। ਜੇ ਤੁਸੀਂ ਭੂਤਾਂ ਪ੍ਰੇਤਾਂ ਦੇ ਪ੍ਰਭਾਵ ਤੋਂ ਮੁਕਤ ਹੋਣਾ ਹੈ ਤਾਂ ਕਿਹੜਾ ਸ਼ਬਦ ਕਿੰਨੀ ਵਾਰ ਕਿਵੇਂ ਕਿਸ ਤਰੀਕੇ ਨਾਲ ਕਿਸ ਪਾਸੇ ਮੂੰਹ ਕਰਕੇ ਪੜ੍ਹਨਾ ਹੈ ਉਹਦੇ ਚ ਲਿਖਿਆ। ਜੇਕਰ ਤੁਸੀਂ ਆਪਣਾ ਵਪਾਰ ਵਧਾਉਣਾ ਹੈ ਕਿਹੜਾ ਸ਼ਬਦ ਕਿੰਨੇ ਦਿਨ ਕਿੰਨੀ ਵਾਰ ਕਿਸ ਤਰ੍ਹਾਂ ਬੈਠ ਕੇ ਪੜ੍ਹਨਾ ਹੈ ਔਰ ਕਿਸ ਪਾਸੇ ਵੱਲ ਮੂੰਹ ਕਰਕੇ ਪੜ੍ਹਨਾ ਇਹ ਉਹਦੇ ਚ ਲਿਖਿਆ। ਗੁਰੂ ਪਿਆਰ ਵਾਲਿਓ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜੇ ਵੀ ਪਿਆਰ ਨਾਲ ਸ਼ਰਧਾ ਨਾਲ ਸਿਰ ਝੁਕਾਉਂਦੇ ਹੋ, ਜ਼ਰਾ ਕੁ ਸੋਚ ਕੇ ਵੇਖੋ ਕੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੁਝ ਸ਼ਬਦ ਦੀ ਸੰਕਟ ਮੋਚਨ ਨੇ ਕਿ ਜਾਂ ਸਾਰੀ ਦੀ ਸਾਰੀ ਬਾਣੀ ਸੰਕਟ ਮੋਚਨ ਹੈ। ਕੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਨੂੰ ਉੱਚੇ ਸੁੱਚੇ ਇਨਸਾਨ ਸਚਿਆਰਾ ਮਨੁੱਖ ਗੁਰਮੁਖ ਬਣਨ ਦੀ ਪ੍ਰੇਰਨਾ ਕਰਦੀ ਹੈ ਜਾਂ ਅਸੀਂ ਸ਼ਬਦ ਦੀ ਵਰਤੋਂ ਧਾਗੇ ਤਵੀਤ ਦੇਣ ਵਾਲੇ ਸਾਧਾਂ ਵਾਂਗ ਕਰਨੀ ਹੈ? ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਡੇ ਜੀਵਨ ਨੂੰ ਅੰਤਰ ਆਤਮੇ ਤੋਂ ਉੱਚਿਆਂ ਕਰਕੇ ਨਿਰੰਕਾਰ ਨਾਲ ਜੋੜਨ ਵਾਸਤੇ ਹੈ ਕਿ ਇਹੋ ਜਿਹੇ ਮੰਤਰ ਜਾਪ ਕਰਨ ਵਾਸਤੇ ਹੈ? ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਨੂੰ ਮਨੁੱਖਤਾ ਨਾਲ ਪਿਆਰ ਕਰਨਾ ਸਿਖਾਉਂਦੀ ਹੈ ਕਿ ਗੁਆਂਢੀ ਦੇ ਡਰ ਤੋਂ ਉਸ ਦੇ ਪ੍ਰਭਾਵ ਨੂੰ ਖਤਮ ਕਰਨ ਵਾਸਤੇ ਇਸ ਤਰ੍ਹਾਂ ਦੇ ਸ਼ਬਦ ਪੜ੍ਹਨ ਵਾਸਤੇ ਗੱਲ ਕਰਦੀ ਹੈ? ਹੈਰਾਨੀ ਹੁੰਦੀ ਹੈ। ਸ਼ਬਦ ਉੱਥੇ ਚੋਣਵੇ ਗੁਰੂ ਗ੍ਰੰਥ ਸਾਹਿਬ ਚੋਂ ਕੱਢ ਕੱਢ ਕੇ ਦਿੱਤੇ। ਇਹ ਜਪ ਹੈ, ਮੈਂ ਜ਼ਿਕਰ ਕਰ ਰਿਹਾ, ਇਹ ਵੀ ਜਪ ਹੈ, ਇਹ ਚਤੁਰਾਈ ਹੈ। ਗੁਰੂ ਗ੍ਰੰਥ ਸਾਹਿਬ ਇਸ ਨੂੰ ਚਤੁਰਾਈ ਮੰਨਦੇ ਨੇ। ਕਿਆ ਜਪ, ਕੀ ਤੂੰ ਜਪ ਕੀਤੇ ਨੇ? ਮਹਾਰਾਜ ਕਹਿੰਦੇ ਤੇਰੇ ਜਿਹੜੇ ਜਪ ਨੇ ਚਤੁਰਾਈ ਹੈ, ਇਹ ਤੇਰੇ ਲੇਖੇ ਵਿੱਚ ਨਹੀਂ। ਸਿੱਖ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕੇਵਲ ਇੱਕ ਸ਼ਬਦ ਜਾਂ ਇੱਕ ਪੰਕਤੀ ਨੂੰ ਹੀ ਰਟਣਾ ਨਹੀਂ, ਬਲਕਿ ਸਾਰੀ ਬਾਣੀ ਨੂੰ ਪਿਆਰ ਨਾਲ ਪੜ੍ਹਨਾ। ਗੁਰਬਾਣੀ ਕੀ ਹੈ ਸਿੱਖ ਵਾਸਤੇ? ਗੁਰੂ ਜੀ ਆਪ ਕਹਿੰਦੇ ਮੈਂ ਗੁਰਬਾਣੀ ਆਧਾਰ ਹੈ। ਗੁਰਬਾਣੀ ਤਾਂ ਆਖਦੇ ਮੇਰੇ ਜੀਵਨ ਦਾ ਆਧਾਰ ਹੈ, ਆਸਰਾ ਹੈ। ਇਹ ਨਹੀਂ ਆਖਿਆ ਵੀ ਫਲਾਨਾ ਸ਼ਬਦ ਆਧਾਰ ਹੈ, ਇਹ ਨਹੀਂ ਆਖਿਆ ਫਲਾਨੀ ਤੁਕ ਨੂੰ ਇਹਨੇ। ਵੇਖੋ, ਜੇਕਰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਤਾਂ ਕੀ ਗੁਰੂ ਸਾਹਿਬ ਆਪ ਬਾਣੀ ਦੇ ਵਿੱਚ ਹੀ ਇਸ ਗੱਲ ਦੀ ਹਦਾਇਤ ਨਹੀਂ ਸਨ ਕਰ ਸਕਦੇ, ਜਾਂ ਕੋਈ ਵੱਖਰੀ ਲਿਖਤ ਲਿਖ ਕੇ ਨਾਲ ਨਹੀਂ ਸਨ ਦੇ ਸਕਦੇ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਜਦੋਂ ਸਤਿਗੁਰਾਂ ਬਾਣੀ ਦੀ ਸੰਪਾਦਨਾ ਕੀਤੀ, ਕੀ ਸਤਿਗੁਰੂ ਕਹਿ ਨਹੀਂ ਸਨ ਸਕਦੇ ਫਲਾਨਾ ਸ਼ਬਦ ਇੰਨੀ ਵਾਰ ਇਸ ਪਾਸੇ ਮੂੰਹ ਕਰਕੇ ਪੜ੍ਹਿਓ? ਕਹਿ ਸਕਦੇ ਸਨ? ਇਹਦਾ ਮਤਲਬ ਹੈ ਸਾਡੇ ਅੱਜ ਦੇ ਪ੍ਰਕਾਸ਼ਕ ਛਾਪਕ ਤੇ ਇਹੋ ਜਿਹੀਆਂ ਗੱਲਾਂ ਕਰਨ ਵਾਲੇ ਗੁਰੂ ਸਾਹਿਬ ਨਾਲੋਂ ਆਪਣੇ ਆਪ ਨੂੰ ਜ਼ਿਆਦਾ ਸਿਆਣੇ ਸਮਝਦੇ ਨੇ, ਓਵਰ ਸਮਾਰਟ ਬਣਨ ਦੀ ਕੋਸ਼ਿਸ਼ ਕਰਦੇ ਨੇ। ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਐਸੇ ਮੰਤਰਾਂ ਵਹਿਮਾਂ ਭਰਮਾਂ ਚ ਉਲਝਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਇਨਕਲਾਬੀ ਤੱਤ ਤੋਂ ਸਾਡੀ ਸਾਂਝ ਤੋੜਦੇ ਨੇ ਔਰ ਸਾਨੂੰ ਕੇਵਲ ਗੁਰਬਾਣੀ ਵਹਿਮ ਭਰਮ ਦੀ ਪੂਰਤੀ ਕਰਨ ਵਾਸਤੇ ਦੇ ਰਹੇ ਨੇ। ਕੋਈ ਸ਼ਬਦ ਲਿਖ ਕੇ ਉਹਦਾ ਤਵੀਤ ਬਣਾ ਕੇ ਸਾਨੂੰ ਗਲ ਚ ਬੰਨਣ ਵਾਸਤੇ ਦੇ ਰਿਹਾ, ਕੋਈ ਸ਼ਬਦ ਲਿਖ ਕੇ ਉਹਦਾ ਤਵੀਤ ਬਣਾ ਕੇ ਘੋਲ ਕੇ ਪੀਣ ਵਾਸਤੇ ਦੇ ਰਿਹਾ, ਕੋਈ ਸੰਕਟ ਮੋਚਨ ਤੇ ਸ਼ਰਧਾ ਪੂਰਨ ਗ੍ਰੰਥ ਆਪਣੇ ਕੋਲੋਂ ਮਨ ਮਰਜ਼ੀ ਨਾਲ ਛਾਪ ਕੇ ਉਹਨਾਂ ਨੂੰ ਤੰਤਰ ਵਿਦਿਆ ਦੇ ਮੁਤਾਬਕ, ਤਾਂਤਰਿਕ ਮਤ ਦੀ ਥਿਊਰੀ ਦੇ ਮੁਤਾਬਕ ਸਾਨੂੰ ਦੇ ਰਿਹਾ। ਕੋਈ ਗੁਰੂ ਗ੍ਰੰਥ ਸਾਹਿਬ ਚੋਂ ਇੱਕ ਲਫ਼ਜ਼ ਚੁਣ ਕੇ ਸਾਡੇ ਕੰਨ ਚ ਪਾਉਂਦਾ ਤੇ ਆਖਦਾ ਲਓ ਤੁਹਾਨੂੰ ਨਾਮ ਮਿਲ ਗਿਆ। ਇਹ ਸਾਰਾ ਕੁਝ ਕੀ ਹੈ? ਗੁਰਮਤ ਗੁਰਬਾਣੀ ਦੀ ਦੁਰ ਵਰਤੋਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਮੁੱਚੀ ਬਾਣੀ ਜਿਹੜੀ ਹੈ ਉਹ ਇੱਕ ਸੂਤਰ ਵਿੱਚ ਪਰੋਈ ਹੋਈ ਹੈ। ਸਿੱਖ ਵਾਸਤੇ ਇਹ ਕਹਿਣਾ ਆਤਮਕ ਮੌਤ ਦੇ ਬਰਾਬਰ ਹੈ ਕਿ ਇਹ ਸ਼ਬਦ ਚੰਗਾ ਹੈ, ਦੂਜਾ ਸ਼ਬਦ ਚੰਗਾ ਨਹੀਂ। ਖਿਆਲ ਕਰਿਓ, ਅਸੀਂ ਆਪਣੇ ਕਿਸੇ ਮਿੱਤਰ ਨੂੰ, ਆਪਣੇ ਬਾਪ ਨੂੰ ਇਹ ਗੱਲ ਕਹਿ ਸਕਦੇ ਹਾਂ ਕਿ ਤੁਹਾਡਾ ਮੱਥਾ ਚੰਗਾ ਹੈ, ਬਾਕੀ ਤੁਹਾਡਾ ਸਰੀਰ ਬਿਲਕੁਲ ਨਹੀਂ ਚੰਗਾ, ਤੁਹਾਡਾ ਨੱਕ ਚੰਗਾ ਹੈ, ਤੁਹਾਡਾ ਬਾਕੀ ਸਰੀਰ ਬਿਲਕੁਲ ਮਾੜਾ ਹੈ। ਕੀ ਅਸੀਂ ਆਪਣੇ ਮਿੱਤਰ ਨੂੰ, ਜਿਸ ਨੂੰ ਪਿਆਰ ਕਰਦੇ ਹਾਂ, ਉਸ ਦੀ ਹਰ ਚੀਜ਼ ਸਾਨੂੰ ਪਿਆਰੀ ਨਹੀਂ ਲੱਗਦੀ? ਕੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦਾਂ ਦੇ ਪ੍ਰਤੀ ਇਹ ਕਹਿ ਸਕਦੇ ਇਹ ਬਾਣੀ ਚੰਗੀ ਹੈ, ਦੂਜੀ ਬਾਣੀ ਚੰਗੀ ਨਹੀਂ, ਇਹ ਬਾਣੀ ਸੰਕਟ ਦੂਰ ਕਰਦੀ ਹੈ, ਦੂਜੀ ਬਾਣੀ ਕੀ ਹੈ? ਗੁਰੂ ਪਿਆਰ ਵਾਲਿਓ, ਇਹ ਭਰਮ ਸਾਨੂੰ ਪਾਏ ਗਏ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਐਸੇ ਭੁਲੇਖੇ ਖੜੇ ਕਰਨ ਵਾਲੇ, ਇਹੋ ਜਿਹੇ ਵਹਿਮ ਭਰਮ ਫੈਲਾਉਣ ਵਾਲੇ ਲੋਕ ਕਦੇ ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੱਚੇ ਪੈਰੋਕਾਰ ਨਹੀਂ ਹੋ ਸਕਦੇ, ਕਿਉਂਕਿ ਉਹ ਗੁਰੂ ਨੂੰ ਵੇਖਦੇ ਹੀ ਗਲਤ ਨਜ਼ਰ ਦੇ ਨਾਲ ਨੇ, ਗਲਤ ਨਿਗਾਹ ਦੇ ਨਾਲ ਨੇ। ਇਹ ਜਪ ਹੈ, ਐਸਾ ਜਪ ਗੁਰੂ ਗ੍ਰੰਥ ਸਾਹਿਬ ਕਹਿੰਦੇ ਚਤੁਰਾਈ ਹੈ। ਅਗਲੀ ਗੱਲ ਆ ਕੀ ਕਹਿੰਦੇ, ਕਿਆ ਤਪ, ਕੀ ਹੋਇਆ ਤੂੰ ਤਪ ਕੀਤੇ ਨੇ, ਪੁੱਠਾ ਲੜਕਿਆ, ਤਨ ਨੂੰ ਦੁੱਖ ਦਿੱਤੇ, ਨੰਗੇ ਪੈਰੀ ਭ੍ਰਮਣ ਕੀਤਾ, ਭੁੱਖਾ ਰਿਹਾ, ਪਿਆਸਾ ਰਿਹਾ। ਸਤਿਗੁਰੂ ਜੀ ਆਖਦੇ ਜਠਾਵਾਂ ਵਧਾ ਲਈਆਂ, ਕੰਨਾਂ ਚ ਮੁੰਦਰਾਂ ਪਾ ਲਈਆਂ, ਸਰੀਰ ਤੇ ਸਵਾਹ ਮਲ ਲਈ, ਇਹ ਕੀ ਹੈ? ਤਪ ਹੈ, ਤਨ ਨੂੰ ਤਪਾਉਣਾ, ਤਨ ਨੂੰ ਦੁਖੀ ਕਰਨਾ। ਕਿਆ ਵਰਤ ਪੂਜਾ, ਕੀ ਹੋਇਆ ਤੂੰ ਬਹੁਤ ਵਰਤ ਰੱਖੇ ਨੇ, ਵਰਤ ਰੱਖੇ ਨੇ, ਭੁੱਖਾ ਰਿਹਾ ਦਿਨ ਦਿਨ ਭਰ, ਕਈ ਕਈ ਦਿਨ ਇਕਾਦਸ਼ੀਆਂ ਦੇ ਵਰਤ, ਦੁਆਦਸ਼ੀਆਂ ਦੇ ਵਰਤ, ਹੋਰ ਕਈ ਢੰਗਾਂ ਤਰੀਕਿਆਂ ਨਾਲ ਕਰਵਾ ਚੌਥ ਦੇ ਵਰਤ, ਇਤਿਆਦਕ। ਬੜਾ ਮਾਇਆ ਜਾਲ ਹੈ ਵਰਤਾਂ ਦਾ, ਬਹੁਤ ਜ਼ਿਆਦਾ। ਗੁਰੂ ਸਾਹਿਬ ਜੀ ਨੇ ਬਾਣੀ ਚ ਆਖਿਆ, ਵਰਤ ਨਾ ਰਹੋ ਨਾ ਮੈਂ ਰਮਦਾਨਾ, ਤਿਸ ਸੇਵੀ ਜੋ ਰੱਖੇ ਨਿਦਾਨ। ਕਹਿੰਦੇ ਨਾ ਮੈਂ ਰੋਜ਼ੇ ਰੱਖਦਾ ਤੇ ਨਾ ਮੈਂ ਵਰਤ ਰੱਖਦਾ। ਹਾਂ, ਗੁਰੂ ਗ੍ਰੰਥ ਸਾਹਿਬ ਨੇ ਸੰਜਮ ਦਾ ਖਾਣਾ ਜ਼ਰੂਰ ਰੱਖਿਆ, ਅੰਨ ਪਾਣੀ ਥੋੜਾ ਖਾਇਆ, ਸੰਜਮ ਦਾ ਸਾਦਾ ਤੇ ਥੋੜਾ ਖਾਣ ਲਈ ਤਾਂ ਜ਼ਰੂਰ ਰੱਖਿਆ, ਪਰ ਭੁੱਖੇ ਰਹਿਣਾ ਇਹ ਕੋਈ ਅਕਲਮੰਦੀ ਨਹੀਂ ਮੰਨੀ ਗਈ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ। ਸਰੀਰ ਦੀ ਲੋੜ ਮੁਤਾਬਕ ਕਿਸੇ ਵੇਲੇ ਵੀ ਬੰਦਾ ਭੁੱਖਾ ਰਹਿ ਸਕਦਾ, ਆਪਣੇ ਸਰੀਰ ਨੂੰ ਵੇਖਦਿਆਂ ਹੋਇਆ, ਬਈ ਅੱਜ ਮੈਨੂੰ ਲੋੜ ਨਹੀਂ, ਮੈਂ ਨਹੀਂ ਖਾ ਰਿਹਾ, ਥੋੜੇ ਦੀ ਲੋੜ ਹੈ, ਮੈਂ ਥੋੜਾ ਖਾ ਰਿਹਾ, ਸੰਜਮ ਨਾਲ ਖਾ ਰਿਹਾ, ਪਰ ਖਾਸ ਮਿਥ ਕੇ ਇੱਕ ਖਾਸ ਦਿਨ ਦੇ ਉੱਤੇ ਆਪਣੇ ਆਪ ਨੂੰ ਧਰਮੀ ਘੋਸ਼ਿਤ ਕਰਨ ਵਾਸਤੇ ਭੁੱਖੇ ਰਹਿਣਾ ਤੇ ਵਿਰਲਾਪ, ਮਨ ਅੰਦਰ ਵਿਰਲਾਪ, ਵਾਰ ਵਾਰ ਧਿਆਨ ਜਾਣਾ ਕਿ ਭੁੱਖ ਬਹੁਤ ਲੱਗੀ ਹੈ ਤੇ ਕੇਵਲ ਮਜਬੂਰੀ ਵਸ ਭੁੱਖੇ ਰਹਿਣਾ, ਇਸ ਨੂੰ ਗੁਰਮਤ ਨੇ ਧਰਮ ਨਹੀਂ ਮੰਨਿਆ। ਸਤਿਗੁਰੂ ਜੀ ਆਖਦੇ ਕਿਆ ਵਰਤ ਪੂਜਾ, ਕੀ ਹੋਇਆ ਤੂੰ ਬੜੀ ਪੂਜਾ ਕੀਤੀ ਹੈ, ਫੁੱਲ ਮਾਲਾ ਲੈ ਕੇ ਪੂਜਾ ਕੀਤੀ ਹੈ, ਧੂਪ ਦਿਖਾ ਕੇ ਪੂਜਾ ਕੀਤੀ ਹੈ, ਜੋਤ ਜਗਾ ਕੇ ਪੂਜਾ ਕੀਤੀ ਹੈ। ਸਤਿਗੁਰੂ ਜੀ ਕਹਿੰਦੇ ਜਾ ਕੇ ਰਿਹਾ ਭਾਉ ਹੈ ਦੂਜਾ, ਤੇਰੇ ਅੰਦਰ ਜਦੋਂ ਭਾਵਨਾ ਹੀ ਬਿਲਕੁਲ ਹੋਰ ਹੈ, ਸਚਿਆਰ ਬਣਨ ਦੀ ਇੱਛਾ ਹੀ ਕੋਈ ਨਹੀਂ, ਤੇ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਆਖਿਆ, ਕਹਿੰਦੇ ਰੇ ਜਨ ਮਨ ਮਾਧੋ ਸਿਓ ਲਾਈਐ, ਚਤੁਰਾਈ ਨਾ ਚਤੁਰ ਭੁਜ ਪਾਈਐ। ਇਹਨਾਂ ਚਤੁਰਾਈਆਂ ਨਾਲ, ਇਹਨਾਂ ਆਪਣੀਆਂ ਮਨ ਮਤਾਂ ਦੇ ਨਾਲ ਤੂੰ ਕਦੇ ਵੀ ਉਸ ਸੱਚ ਪ੍ਰਭੂ ਦਾ ਪਿਆਰਾ ਨਹੀਂ ਬਣ ਸਕਦਾ। ਤੇਰੇ ਇਹ ਕਰਮ ਬੜੇ ਓਛੇ ਨੇ, ਇਹ ਤੇਰੀ ਮਨ ਘੜਤ ਸਿਆਣਪ ਹੈ, ਇਹ ਕੇਵਲ ਤੇਰੀ ਚਤੁਰਾਈ ਹੈ, ਇਸ ਚਤੁਰਾਈ ਨਾਲ ਤੇਰਾ ਕਦੇ ਹੀ ਭਲਾ ਨਹੀਂ ਹੋ ਸਕਦਾ। ਗੁਰੂ ਪਿਆਰ ਵਾਲਿਓ, ਫਕੀਰ ਸ਼ਾਹ ਦੌਲਾ ਨੇ ਗੁਰਦੇਵ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਹ ਪ੍ਰਸ਼ਨ ਕੀਤਾ ਸੀ ਵੇਖ ਕੇ, ਜਦੋਂ ਉਹਨੇ ਇਹ ਗੱਲ ਆਖੀ ਸੀ, ਬਈ ਇਹ ਤੁਸੀਂ ਫਕੀਰ ਹਿੰਦੂ ਹੋ ਕਿ ਮੁਸਲਮਾਨ ਹੋ? ਜਦੋਂ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਔਰਤ ਤੇ ਬੱਚੇ ਹੋਣ ਤੇ ਫਕੀਰੀ ਕਿਵੇਂ ਕਮਾਈ ਜਾ ਸਕਦੀ ਹੈ, ਗ੍ਰਿਸਤ ਵਿੱਚ ਰਹਿੰਦੇ ਹੋਇਆ, ਜਦੋਂ ਸ਼ਾਹ ਦੌਲਾ ਨੇ ਇਹ ਆਖਿਆ ਬਈ ਇਹ ਅਮੀਰੀ, ਇਹ ਠਾਟ ਬਾਟ ਭਾਵ, ਇਹ ਚੰਗਾ ਖਾਣਾ, ਦੁਨੀਆਂ ਦਾ ਪਹਿਨਣਾ, ਸੰਸਾਰੀਆਂ ਵਾਂਗ ਹੀ ਘਰ ਬਣਾਉਣਾ ਤੇ ਪਰਿਵਾਰ ਦੇ ਵਿੱਚ ਰਹਿਣਾ, ਇਹਦੇ ਨਾਲ ਸੱਚ ਤੱਕ ਪਹੁੰਚ ਕਿਵੇਂ ਹੋ ਸਕਦੀ ਹੈ? ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇਹੀ ਉੱਤਰ ਦਿੱਤਾ ਸੀ, ਔਰਤ ਈਮਾਨ ਹੈ, ਪੁੱਤਰ ਨਿਸ਼ਾਨ ਹੈ, ਦੌਲਤ ਗੁਜਰਾਨ ਹੈ, ਫਕੀਰ ਨਾ ਹਿੰਦੂ ਨਾ ਮੁਸਲਮਾਨ ਹੈ, ਨਾ ਮੈਂ ਹਿੰਦੂ ਹਾਂ ਨਾ ਤੂੰ ਮੇਰਾ ਮਜ਼ਹਬ ਪੁੱਛਿਆ, ਨਾ ਤੂੰ ਇਹ ਪੁੱਛਿਆ ਨਾ ਕਿ ਮੈਂ ਕੌਣ ਆ, ਕਿਹੜੇ ਮਤ ਨਾਲ ਸੰਬੰਧ ਰੱਖਦਾ। ਤਾਂ ਗੁਰੂ ਜੀ ਨੇ ਇੰਨਾ ਹੀ ਕਿਹਾ, ਮੇਰਾ ਮਤ ਸੱਚ ਦਾ ਮਤ ਹੈ, ਮੇਰਾ ਮਤ ਕਰਤੇ ਦੇ ਨਾਮ ਦਾ ਮਤ ਹੈ, ਮੇਰਾ ਮਜ਼ਹਬ ਨਾ ਹਿੰਦੂ ਹੈ ਨਾ ਮੁਸਲਮਾਨ ਹੈ, ਕਿਉਂਕਿ ਇਹ ਵਚਨ ਤਾਂ ਬਾਣੀ ਚ ਵੀ ਆਇਆ ਨਾ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪਰਾ। ਸਤਿਗੁਰਾਂ ਨੇ ਸਮਝਾਇਆ ਦੌਲਤ ਗੁਜ਼ਾਰੇ ਵਾਸਤੇ ਹੈ, ਨਾ ਇਸ ਨੂੰ ਛੱਡ ਕੇ ਭੱਜ ਜਾਣ ਦੀ ਚਤੁਰਾਈ ਕੰਮ ਆਉਂਦੀ ਹੈ, ਤੇ ਨਾ ਹੀ ਬਹੁਤਾ ਚੋਰੀਆਂ ਜਾਰੀਆਂ ਪੈਨਾਮੀਆਂ ਕਰਕੇ ਇਕੱਠੀ ਕੀਤੀ ਹੋਈ ਦੌਲਤ ਜਿਹੜੀ ਹੈ ਇਹਦੇ ਨਾਲ ਕੋਈ ਜੀਵਨ ਦਾ ਭਲਾ ਹੁੰਦਾ ਹੈ। ਗੁਰੂ ਸਾਹਿਬ ਨੇ ਆਖਿਆ ਆਪਣੀ ਧਰਮ ਦੀ ਕਿਰਤ ਕਰਦਿਆਂ, ਮਿਹਨਤ ਮੁਸ਼ਕਤ ਦੀ ਕਮਾਈ ਕਰਦਿਆਂ ਬੰਦਾ ਆਪਣੇ ਜੀਵਨ ਦੇ ਗੁਜ਼ਾਰੇ ਗੁਜ਼ਰਾਨ ਵਾਸਤੇ ਮਾਇਆ ਨੂੰ ਵਰਤਦਾ ਹੈ ਤਾਂ ਪਾਪ ਨਹੀਂ, ਗੁਨਾਹ ਨਹੀਂ, ਇਹ ਪਦਾਰਥ ਆਕਰ ਮਨੁੱਖ ਦੀ ਵਰਤੋਂ ਵਾਸਤੇ ਹੀ ਕੁਦਰਤ ਵਿੱਚ ਪੈਦਾ ਹੋਏ ਨੇ। ਇੱਕ ਭਰਮ ਜਿਹੜਾ ਸੀ ਸਤਿਗੁਰਾਂ ਨੇ ਦੂਰ ਕਰ ਦਿੱਤਾ, ਕਿਉਂਕਿ ਉਹਦਾ ਮੰਨਣਾ ਸੀ ਕਿ ਮੇਰੇ ਵਾਂਗ ਨਾ ਗੁਰੂ ਹਰਗੋਬਿੰਦ ਸਾਹਿਬ ਚਲੀਏ ਕੱਟਦੇ ਨੇ, ਨਾ ਰੋਜ਼ੇ ਰੱਖਦੇ ਨੇ, ਨਾ ਮਾਲਾ ਜਾਂ ਤਸਬੀਹ ਫੇਰਦੇ ਨੇ, ਨਾ ਸਮਾਧੀ ਸਥਿਤ ਹੁੰਦੇ ਨੇ, ਨਾ ਕੋਈ ਤਪ ਨਾ ਸਾਧਨਾ, ਇਹ ਕੈਸਾ ਫਕੀਰ ਹੈ, ਇਸ ਨੂੰ ਫਿਰ ਵੀ ਇਹਨਾਂ ਦੇ ਸਿੱਖ ਜਿਹੜੇ ਨੇ ਰੱਬ ਰੂਪ ਮੰਨਦੇ ਨੇ ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਉਪਦੇਸ਼ ਸੁਣਨ ਵਾਸਤੇ ਆਉਂਦੇ ਨੇ, ਇਹ ਕਿਵੇਂ ਹੋ ਸਕਦਾ? ਕਿਉਂਕਿ ਉਹ ਸਮਝਦਾ ਸੀ ਨਾ ਗੇੜੇ ਮੇਤੇ ਕਰਮ ਕਰਕੇ ਹੀ ਬੰਦਾ ਫਕੀਰ ਬਣ ਸਕਦਾ। ਭੁੱਖੇ ਰਹਿ ਕੇ ਤਪ ਸਾਧ ਕੇ ਚਲੀਏ ਕੱਟ ਕੇ ਤਸਬੀਆਂ ਤੇ ਮਾਲਾ ਫੇਰ ਕੇ ਇਹੋ ਜਿਹੇ ਕਰਮ ਕਾਂਡਾਂ ਨਾਲ ਹੀ ਸ਼ਾਇਦ ਰੱਬ ਮਿਲਦਾ। ਉਹਦਾ ਖਿਆਲ ਇਹ ਸੀ ਵੀ ਘਰ ਪਰਿਵਾਰ ਵਿੱਚ ਰਹਿਣ ਵਾਲਾ ਜਿਹੜਾ ਉਹ ਫਕੀਰ ਕਿਵੇਂ ਹੋ ਸਕਦਾ, ਗ੍ਰਿਸ਼ ਦੇ ਵਿੱਚ ਰਹਿਣ ਵਾਲਾ, ਦੁਨੀਆਂ ਦੇ ਪਦਾਰਥਾਂ ਨੂੰ ਭੋਗਣ ਵਾਲਾ, ਦੁਨੀਆਂ ਦੇ ਲੋਕਾਂ ਵਾਂਗ ਹੀ ਕੱਪੜੇ ਪਾਉਣ ਵਾਲਾ, ਭੋਜਨ ਖਾਣ ਵਾਲਾ, ਪਰਿਵਾਰ ਵਿੱਚ ਰਹਿਣ ਵਾਲਾ। ਪਰ ਗੁਰੂ ਸਾਹਿਬ ਜੀ ਨੇ ਸ਼ਾਹ ਦੌਲਾ ਦਾ ਇਹ ਭਰਮ ਦੂਰ ਕੀਤਾ, ਆਖਿਆ ਫਕੀਰੀ ਦਾ ਇਹਨਾਂ ਚੀਜ਼ਾਂ ਨਾਲ ਕੋਈ ਤਾਲੁਕਾਤ ਨਹੀਂ। ਫਕੀਰੀ ਤਾਂ ਮਨ ਦੀ ਹੈ, ਧਰਮ ਤਾਂ ਮਨੁੱਖ ਨੇ ਅੰਤਰ ਆਦਮੇ ਨੂੰ ਸਵਾਰ ਕੇ ਕਮਾਉਣਾ ਹੈ। ਧਰਮ ਕੋਈ ਪਖੰਡ ਦਾ ਨਾਮ ਨਹੀਂ, ਧਰਮ ਕੋਈ ਕਰਮ ਕਾਂਡਾਂ ਦਾ ਨਾਮ ਨਹੀਂ, ਧਰਮ ਕੋਈ ਆਪੇ ਬਣਾਈ ਮਰਿਆਦਾ ਦਾ ਨਾਮ ਨਹੀਂ। ਧਰਮ ਤਾਂ ਸੱਚ ਦਾ ਮਾਰਗ ਹੈ, ਧਰਮ ਸਾਨੂੰ ਵਿਵੇਕਸ਼ੀਲ ਬਣਾਉਂਦਾ ਹੈ, ਧਰਮ ਸਾਡੀ ਆਤਮਾ ਨੂੰ ਰੋਸ਼ਨ ਕਰਦਾ ਹੈ, ਧਰਮ ਸਾਡੀ ਜ਼ਮੀਰ ਨੂੰ ਹਲੂਣਾ ਦੇ ਕੇ ਜਗਾਉਂਦਾ ਹੈ, ਸਾਨੂੰ ਹਰ ਤਰ੍ਹਾਂ ਨਾਲ ਸੁਚੇਤ ਕਰਦਾ ਹੈ ਤੇ ਸਚਿਆਰੇ ਬਣਨ ਦੀ ਪ੍ਰੇਰਨਾ ਕਰਦਾ ਹੈ। ਧਰਮ ਦਾ ਅਸਲ ਮਤਲਬ ਗੁਰਬਾਣੀ ਨੇ ਸਮਝਾਇਆ, ਗੁਰੂ ਸਾਹਿਬ ਨੇ ਪ੍ਰਚਾਰਿਆ। ਗੁਰੂ ਪਿਆਰ ਵਾਲਿਓ, ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ, ਮੈਂ ਕਈ ਵਾਰ ਸੋਚਦਾ ਕਿ ਭੋਰਿਆਂ ਚ ਬੈਠ ਕੇ ਤਪੱਸਿਆ ਦਾ ਢੋਂਗ ਪਖੰਡ ਕਰਨ ਵਾਲੇ, ਘਰ ਪਰਿਵਾਰ ਛੱਡ ਕੇ ਜੰਗਲਾਂ ਵਿੱਚ ਚਲੇ ਜਾਣ ਨੂੰ ਧਰਮ ਮੰਨਣ ਵਾਲੇ, ਗ੍ਰਿਸਤ ਨੂੰ ਸੌ ਸੌ ਗਾਲ ਕੱਢਣ ਵਾਲੇ ਅਤੇ ਗ੍ਰਿਸਤ ਮਾਰਗ ਦੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਵਾਲੇ, ਜਿਨ੍ਹਾਂ ਨੂੰ ਗੁਰਬਾਣੀ ਦੇ ਆਖੇ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਵੀ ਵਿਪਦਾ ਦਾ ਮਾਰਿਆ ਜ਼ਿੰਮੇਵਾਰੀਆਂ ਤੋਂ ਭੱਜਾ ਘਰ ਛੱਡ ਗਿਆ। ਵੇਖੋ ਤੁਸੀਂ ਉਹਨੂੰ ਭਾਵੇਂ ਬ੍ਰਹਮ ਗਿਆਨੀ ਮੰਨੋ ਜਾਂ ਸੰਤ ਮੰਨੋ ਜਾਂ ਬਹੁਤ ਵੱਡਾ ਬਾਬਾ ਸੰਨਿਆਸੀ ਮੰਨੋ, ਪਰ ਗੁਰਬਾਣੀ ਨੇ ਉਹਨੂੰ ਭਗੌੜਾ ਆਖਿਆ, ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ। ਅਰਥ ਤੁਸੀਂ ਆਪੇ ਵੀ ਪੜ੍ਹ ਸਕਦੇ ਹੋ ਵੀ ਅਪਦਾ ਦਾ ਮਾਰਿਆ ਹੋਇਆ ਗ੍ਰਹਿ ਤੋਂ ਭੱਜ ਗਿਆ, ਘਰ ਤੋਂ ਦੂਰ ਚਲਾ ਗਿਆ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੜੇ ਸਪਸ਼ਟ ਨੇ ਇਸ ਗੱਲ ਦੇ ਉੱਤੇ, ਕੋਈ ਦੋ ਰਾਏ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਹਨਾਂ ਸਾਰੇ ਕਰਮ ਕਾਂਡ, ਇਹਨਾਂ ਮਨ ਮਤਾਂ ਨੂੰ ਧਰਮ ਦਾ ਅੰਗ ਨਹੀਂ ਪ੍ਰਵਾਨ ਕੀਤਾ, ਧਰਮ ਦਾ ਹਿੱਸਾ ਨਹੀਂ ਮੰਨਿਆ, ਇਹਨੂੰ ਕੋਈ ਭਗਤੀ ਨਹੀਂ ਮੰਨਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੇ। ਹੁਣ ਇਹ ਸਾਰੇ ਕਰਮ ਕਾਂਡ ਜਿਹੜੇ ਸਨ, ਐਸੇ ਲੋਕਾਂ ਦੀ ਬੜੀ ਗਿਣਤੀ ਸੀ ਇਸ ਦੇਸ਼ ਦੇ ਅੰਦਰ ਜਿਹੜੇ ਘਰ ਪਰਿਵਾਰ ਛੱਡ ਕੇ ਜੰਗਲਾਂ ਪਹਾੜਾਂ ਭੋਰਿਆਂ ਚ ਬੈਠ ਕੇ, ਜਿਹੜੇ ਲੋਕ ਤਸਵੀਆਂ ਫੇਰ ਕੇ ਅੱਖਾਂ ਬੰਦ ਕਰਕੇ ਸਮਾਧੀ ਦਾ ਢੋਂਗ ਕਰਕੇ ਤਰ੍ਹਾਂ ਤਰ੍ਹਾਂ ਦੇ ਭੇਕ ਲਿਬਾਸ ਪਾ ਕੇ ਰਿੱਧੀਆਂ ਸਿੱਧੀਆਂ ਹੋਣ ਦਾ ਦਾਵਾ ਕਰਨ ਵਾਲੇ, ਸਾਡੀ ਗੱਲ ਸੱਚੀ ਹੁੰਦੀ ਹੈ ਐਸੇ ਭੁਲੇਖੇ ਖੜੇ ਕਰਕੇ ਲੋਕਾਂ ਤੋਂ ਪੂਜਾ ਕਰਵਾਉਣ ਵਾਲੇ ਬੜੇ ਲੋਕ ਸਨ, ਪਰ ਕੋਈ ਹੋਰ ਤੱਤੀ ਤਵੀ ਤੇ ਬਿਠਾਇਆ ਗਿਆ? ਸੱਚ ਤੱਕ ਪਹੁੰਚੇ ਹੋਣ ਦਾ ਦਾਵਾ ਕਰਨਾ ਬੜਾ ਸੌਖਾ ਹੈ, ਸੱਚ ਨੂੰ ਕਮਾਉਣਾ ਉਸ ਨੂੰ ਥੋੜਾ ਕਠਿਨ ਹੈ। ਕਿੰਨੇ ਲੋਕਾਂ ਦੇ ਸੀਸ ਵਿੱਚ ਗਰਮ ਰੇਤ ਪਾਇਆ ਗਿਆ ਤੇ ਕਿੰਨੇ ਲੋਕਾਂ ਨੂੰ ਉਬੜਦੀ ਦੇਗ ਚ ਬਿਠਾਇਆ ਗਿਆ। ਕੇਵਲ ਗੁਰੂ ਅਰਜਨ ਸਾਹਿਬ ਮਿਲਣਗੇ ਤੁਹਾਨੂੰ ਇਤਿਹਾਸ ਦੇ ਅੰਦਰ, ਕਿਉਂ? ਗੁਰੂ ਅਰਜਨ ਸਾਹਿਬ ਮਹਾਰਾਜ ਕਦੇ ਮਾੜਾ ਨਹੀਂ ਬੋਲਦੇ, ਕਦੇ ਫਿੱਕਾ ਬੋਲ ਨਹੀਂ ਉਚਾਰਦੇ, ਗੁਰੂ ਅਰਜਨ ਸਾਹਿਬ ਕਦੇ ਵਧੀਕੀ ਨਹੀਂ ਕਰਦੇ, ਬਲਕਿ ਵਧੀਕੀ ਕਰਨ ਵਾਲਿਆਂ ਨੂੰ ਸਮਝਾਉਂਦੇ ਨੇ। ਉਹ ਗਰੀਬਾਂ ਦੇ ਮਸੀਹਾ ਨੇ, ਲੋੜਵੰਦਾਂ ਦੇ ਦਾਤਾ ਨੇ, ਉਹ ਹਰ ਤਰ੍ਹਾਂ ਨਾਲ ਮਨੁੱਖ ਨੂੰ ਰੱਬ ਦਾ ਬੰਦਾ ਜਾਣ ਕੇ ਆਪਣਾ ਭਾਈ ਜਾਣਦੇ ਨੇ, ਗੁਰਮਤ ਦਾ ਇਹ ਪੈਗਾਮ ਪ੍ਰਚਾਰਦੇ ਨੇ, ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਾ। ਉਹ ਤਾਂ ਸਾਡੇ ਮਨਾਂ ਚ ਵੀ ਨਫ਼ਰਤ ਦੀ ਈਰਖਾ ਦੀ ਮੈਲ ਨਹੀਂ ਰਹਿਣ ਦੇਣਾ ਚਾਹੁੰਦੇ, ਸਾਨੂੰ ਤਰੀਕਾ ਦੱਸਦੇ ਨੇ ਆਪਣੀ ਬਾਣੀ ਚ, ਵਿਸਰ ਗਈ ਸਭ ਦਾਤ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕਹੋ ਬਣਿਆ। ਪਰ ਕਦੇ ਸੋਚਿਓ ਫਿਰ ਵੀ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ ਤੇ ਕਿਉਂ ਬਿਠਾਇਆ ਗਿਆ? ਫਿਰ ਵੀ ਗਰਮ ਰੇਤ ਗੁਰੂ ਸਾਹਿਬ ਦੇ ਸੀ ਚ ਕਿਉਂ ਪਾਇਆ ਗਿਆ? ਫਿਰ ਵੀ ਉਬੜਦੀ ਦੇਗ ਤੇ ਰਾਵੀ ਦੇ ਠੰਡੇ ਪਾਣੀ, ਇਹ ਹੋਰ ਤਸੀਹੇ ਸਰਕਾਰ ਨੇ ਉਹਨਾਂ ਨੂੰ ਕਿਉਂ ਦਿੱਤੇ, ਜਦੋਂ ਕਿ ਉਹਨਾਂ ਦਾ ਤਾਂ ਪੈਗਾਮ ਹੀ ਬੜਾ ਮਿੱਠਾ ਹੈ, ਜਦੋਂ ਕਿ ਉਹਨਾਂ ਦੀ ਤਾਂ ਬੋਲੀ ਅੰਮ੍ਰਿਤ ਹੈ, ਜਦੋਂ ਕਿ ਉਹਨਾਂ ਦਾ ਉਪਦੇਸ਼ ਮਨੁੱਖ ਦੇ ਜੀਵਨ ਦਾ ਭਲਾ ਕਰਨ ਵਾਲਾ, ਜਦੋਂ ਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਨੁੱਖਤਾ ਦੀ ਸੇਵਾ ਲਈ ਆਪਣਾ ਇੱਕ ਇੱਕ ਪਲ ਜਿਹੜਾ ਹੈ ਉਹ ਸਮਰਪਿਤ ਕਰਕੇ ਚੱਲ ਰਹੇ ਨੇ ਆਪਣੇ ਜੀਵਨ ਚ, ਐਸੇ ਮਿੱਠ ਬੋਲੜੇ, ਐਸੇ ਪਿਆਰੇ ਹਮਦਰਦ ਪਰ ਉਪਕਾਰੀ ਗੁਰਦੇਵ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਫਿਰ ਵੀ ਇਤਨੇ ਦੁੱਖ ਤੇ ਕਸ਼ਟ ਤੇ ਤਸੀਹੇ ਸਮੇਂ ਦੀ ਜ਼ਾਲਮ ਸਰਕਾਰ ਨੇ ਕਿਉਂ ਦਿੱਤੇ, ਇਹ ਸੋਚਣ ਦਾ ਵਿਸ਼ਾ ਹੈ। ਕਾਰਨ ਬੜਾ ਸਪਸ਼ਟ ਹੈ, ਕਿਉਂਕਿ ਕੇਵਲ ਗਰੀਬਾਂ ਦੀਆਂ ਕੁੱਲੀਆਂ ਚ ਜਾ ਕੇ, ਗਰੀਬਾਂ ਦੀਆਂ ਝੌਂਪੜੀਆਂ ਚ ਜਾ ਕੇ, ਜਿਨ੍ਹਾਂ ਦੀ ਰੋਟੀ ਵੀ ਇੱਕ ਦਿਨ ਦੀ ਪੂਰੀ ਨਹੀਂ ਹੁੰਦੀ, ਉਹਨਾਂ ਨੂੰ ਮਾਇਆ ਛੱਡਣ ਦੇ ਉਪਦੇਸ਼ ਦੇਣੇ ਬੜੇ ਸੌਖੇ ਨੇ, ਪਰ ਜਿਹੜੇ ਲੁੱਟ ਖਸੁੱਟ ਕਰਦੇ ਨੇ, ਰਿਸ਼ਵਤਖੋਰੀ ਕਰਦੇ ਨੇ, अत्याचार करके अपने घर भरदे ने, जिन्हां ने गरीब जनता का लहू पीता होया उन्हां दी अख चक पा के ए गल आखणी भी ए माया जहर है, बेख है, उन्नी ज्यादा औखी है जिन्नी झोंपड़ियां च जाके माया का प्रचार करना सौखा है। ख्याल करे अपने घर विच बैठ के गल कहनी के बड़ा जुलम हो रहा, बड़ा धक्का हो रहा, बहुत सुख है, बहुत सुख है। सब को सौखा काम यह है कि मत्था पढ़ के अफसोस करते रहो, पर आप इस जुलम दे प्रभाव तो लोगों को बचाने लिए ढाल बन के खलो जाना है, सब तो वध औखा है। यह गल कहनी भी लोग गुमराह ने, वहमा च पए ने, भरमा च पए ने, कर्म कांडा च पए ने, ते लोकां नूं कोसना ये गल सौखी है, पर ख्याल करियो लोकां दे भरम वहम पखंड कर्म कांड दूर करन वास्ते, सच धर्म दी सोझी देण वास्ते पैंडे तय करने ते लोकां दी साथ विच जाके सच बोलना ये बड़ा औखा है। ये कारण ने गुरु अर्जन दास साहब सचे पातशाह जी की शहादत लई। पर गुरु प्यार वालियो जदों धन गुरु अर्जन साहब सचे पातशाह उन्हां दे लई एक फर्जी शिकायत खुद ही सरकार ने अपने अहलकारां कोलों तैयार करवाई ते जहांगीर बादशाह ने लाहौर आके उस शिकायत दा परचा आप ही अपने दरबार च पेश करवाया ते आप ही उहदे ते सुनवाई कर ली। देखो हैरानी दी गल है, फर्जी शिकायतां सरकार ने खुद ही घड़ियां, खुद ही अपने सर खरीद गुलामां कोलों दरबार च पेश करवाईयां, खुद ही जिरा करवाई ते खुद ही फैसला सुना दिता। किसी दूजी धिर का कोई पक्ष सुने ही नहीं गया, खुद ही फैसले हो रहे ने, खुद ही अपीलां दलीलां हो रही ने, खुद ही शिकायतां हो रही ने, ते खुद ही सुनवाई ते फैसले कर दिते गए। गुरु अर्जन साहब जी नूं सद्या नहीं गया इस करके भी तुसीं दसो ये गल सही है कि गलत है, ये एलीगेशन है, शिकायत है तुहाडे बारे, तुसीं इसदा कोई निवारण करो ना, कोई जवाब तलबी नहीं की गई। अपने ही आदमियों को शिकायत करवाई, आपे ही उदे ते जिरा कीती ते आपे ही फैसला सुना दिता, आपे ही फैसला सुना दिता। ये हालात जेड़े ने ना ये इतिहास विच एक बार नहीं वापरे, बड़ी बार वापरे, क्योंकि मनशा इको ही सी गुरु अर्जन साहब जी की होंद नूं मिटाउण दा। इस करके सारा माहौल आपे ही जेड़ा सी जहांगीर की सरकार ते अहलकारां ने गुरु घर के विरोधियों के रल के आपे ही बनाया, आपे ही सारा काम करके, बस क्योंकि उन्हां दा मकसद गुरु अर्जन साहब महाराज नाल विचार करना नहीं सी, उन्हां दा मकसद सच नूं खोजना नहीं सी, उन्हां दा मकसद केवल गुरु अर्जन साहब की होंद नूं मिटा देना सी। इस करके सारे काम आपे ही कर ले, आपे ही वकील ने, आपे ही जज ने, आपे ही शिकायत करने वाले ने, आपे ही दलीलां पीलां देने वाले ने। जदों कोई दूजी धेरी है नहीं तो केस कद है, हैरानी की गल है जदों कोई दूजी धेरी नहीं। गुरु अर्जन साहब सचे पातशाह नूं मुर्तजा खान शेख फरीद बुखारी मुर्तजा खान का इस खिताब मिलिया, इस चेचे तौर पर गिरफ्तारी वास्ते भेजा गया। गुरु अर्जन साहब जी नूं लाहौर ले जाया गया, आप इतिहास इस घटना तो वाकफ होके गुरदेव पातशाह जी नूं तीन चार दिन होर तसीहे दिते जाते रहे और अखीर अंतां दे जुल्मो सितम करके शहीद कर दिता गया। गुरु पातशाह जी जदों अपने घर तो अपने निज थाओं तो चले ने तो जाण तो पहला उन्होंने अपने होनहार गुरमत दे जीवन नूं कमा के एक मिसाल पैदा करन वाली बाल साहिबजादा हरगोबिंद साहब जी नूं गुरदा पद ते सुशोभित कीता। मुखी सिखां ते संगत दी हाजरी दे विच उन्हां नूं गुरदा पद बख्शिश कीता और उन्हां दे गुरु होण दा ऐलान आप कीता कि अज तो बाद धन गुरु नानक साहब जी की जोत जुगत के वारस ए ने, समुचियां जिम्मेवारियां जो असां निभाईयां ने वह सारी दियां सारियां जिम्मेवारियां गुरु हरगोबिंद साहब जी निभाउणगे। ये ऐलान सतगुरां ने कर दिता, गुरु अर्जन साहब जी की शहादत हुई। इत्थे एक होर मैं इतिहास का पक्ष थोड़ा जिहा बयान करके अगे लंघा। धन गुरु अर्जन साहब जी नूं ये सारे तसीहे देण तों बाद ना उन्हां दे शरीर नूं चुप चपीते ही मूह मलेरे रावी दरिया दे विच भेटा कर दिता गया, क्योंकि जिन्ना जुल्मो सितम उन्हां दे जिस्म ते शरीर ते सरकार कर चुकी सी, इस हालत विच अपने पाप ते अपने गुनाह ते अपने कीते कर्मां ते पर्दा पाउण वास्ते सरकार गुरु अर्जन साहब महाराज दा शरीर किसे नूं भी विखाउणा नहीं सी चाहुंदी, वारसां नूं देना तां दूर दी गल सी, इस करके रावी दरिया च भेटा कर दिता गया। जिन्हों तुसी कह सकते हो کہ خرد برد کر دیتا گیا، لوکاں دی نظر تو دور کر دیتا گیا، تاکہ ساڈے کیتے ظلماں دی کہانی دا پردہ فاش نہ ہوے، ساڈے کیتے ظلم تے اتیاچار لوکاں دی نظر چ نہ آون۔ کوئی اگر کسے بھی دھرم دا آدمی ایسی حالت شریر دی ویکھدا تاں سبھاوک سی اودے من اندر کنا روح تے غصہ سرکار دے پرتی پیدا ہوندا، حد ہو گئی، اینا ظلم، اینا اتیاچار، اے لوگ منکھ نے کہ کی نے۔ پر اس کر کے انیاں گلاں نہ اٹھن تے سانو جواب نہ دینے پین، سوکھا ڈھاگے لبیا بھائی شریر جیڑا ہے وہ تسی کسے نہ کسے طریقے نال راوی دریا چ بھیٹا کر دیو، کی گورے ارجن دریائے نہ روڑیو۔ ساڈے اتہاسک گرنتھاں چ اس گل دا حوالہ آیا، گرو پیار والے ہو، جدوں بندہ پاپ کردا ہے نا گناہ کردا ہے تاں دوجی محنت، پھر سب تو وڈی اونوں محنت جیڑی کرنی پیندی اپنے پاپ تے گناہ نوں او ڈھکن دی کوشش کردا ہے، اونوں ڈھکن دی کوشش کردا ہے، پھر اوندا سارا سماں ڈھکن تے کجن تے لگ جاندا ہے۔ کئی کارن ہے کہ اپنے گناہ نوں ڈھکن واسطے سرکار نے ایسا کیتا، اور اے تاں اتہاس دا پاک ہے۔ گرو تیغ بہادر مہاراج جی دی شہیدی تو بعد انہاں دا شریر کدوں دینا چاہندی سی سرکار، اے تاں گرو کے سکھاں نے اپنی جرت نال، اپنی ہمت نال، اپنی جوان مردی نال ستگراں دا سیس وی سنبھالیا، ستگراں دا دھڑ وی سنبھالیا، ورنہ سرکار تاں گرو صاحب جی دا شریر وی سکھاں دے حوالے نہیں سی کردی۔ اتہاس وچ ایک بار نہیں، ایک گھٹناواں بار بار واپریاں نے اتہاس اندر، اور کیسے گرو کے پیارے صدقی سکھ نے اپنا گھر ساڑ کے، اپنا ویکھو بندہ ساری زندگی اپنے گھر نوں سونا بناؤن لئی محنت کردا ہے پیڑھی در پیڑھی، کتے بھی ہووے گھر دی یاد نہیں بھلدی، ساری دنیا تیرا ہے واپس گھر ہی ہونا ہے، پر گرو پیار والے کیسے گرو کے سکھ دے اپنے گھر نوں اگ لا کے سواہ کر لیا، کیول اس واسطے کہ میرے ستگراں دے شریر دی سرکار بے ادبی کرنا چاہندی ہے، میں گرو کا سکھ ہاں، میں بے ادبی ہون نہیں دینا، اپنے گھر نوں ساڑ کے سواہ کر لیا۔ پر گردیو گرو تیغ بہادر صاحب سچے پاتشاہ جی دے شریر دی بے ادبی نہ ہون دتی، گرو کے سکھاں نے پاوے دا بہت وڈا خمیازہ تے مل داریا، پر سکھی دی آن شان نوں انہاں گرسکھاں نے چار چن لا دتے نے، تو نام انہاں دا ہی ہے، وڈیائی انہاں دی ہے، مثال بن گئے گرو کی سیوا دی۔ یہ اوکھا سی، بڑا ہی اوکھا سی، سرکار دے رویے نال ٹکر لینا بڑا کٹھن ہے، کوئی سوکھا کام نہیں، پر ایسا اتہاس وچ بار بار آیا ہے۔ میں اگے بھی ایک ادھارن دتی سی، پھر ذکر کر جاواں تاکہ ساڈے چنتن وچ رہے گل کہ دشمن بات کرے انہونی، بڑیاں انہونیاں کھیڈاں کھیڈدا ہے وہ ویکتی جیڑا ہمیشہ تہاڈی ہوند نوں ختم کرن واسطے دن رات ایک کر دیندا ہے۔ بھائی جسونت سنگھ کھالڑا نے 25,000 لاوارس لاشاں دے نام خو پتے لبے سن، جنہاں دے شریر انہاں دے وارساں نوں نہیں دتے گئے سن، جاں تاں لوارس کہہ کے شمشان گھاٹاں چ ساڑے گئے، جاں نہراں تے دریاواں چ روڑ دتے گئے تے جاں دبا دتے گئے۔ انہاں دا ایک کیس جیڑا سی بھائی جسونت سنگھ نے چکیا، پر حیرانی دی گل سی انہاں نوں خود نوں ہی ایک لوارس لاش بنا دتا گیا، جتھے انہاں 25,000 نوجواناں دا پتہ نہ چلیا، اوتھے بھائی جسونت سنگھ دا اپنا وی پتہ نہ چلیا کہ انہاں دا اپنا کی بنیا، انہاں دا شریر کتھے ہے، اج تک اس دی کوئی جانچ نہیں ہوئی۔ منکھی ادھکار کمیشن لگ رولا پاؤں بھائی گردیو سنگھ کونکے دا کیس جڑا اج کل اخباراں وچ چل رہا ہے، یہ میں تہاڈی یاد آنی لئی دس رہا، یہ ساڈا ورثہ بن گیا، اتہاس دے حرف بن گئے نے، تسی اج نہ لو اس گل دا، آن والے 40 سال بعد لاؤ گے، 50 سال بعد لاؤ گے، ہو سکتا ہے ساڈے ورگے بندے اس ویلے بھائی تارو سنگھ دا نام لین تو وی جھجکدے ہون، جنہاں دے من اندر یہ گل ہوندی ہے کہ چھڈو جی انہاں گلاں چوں کی لینا، پر اج تسی بھائی تارو سنگھ دا نام لیندے ہو، نہ ارداس لیندے ہو، کھوپریاں لوائیاں دا ذکر کردے، بند بند کٹایاں دا ذکر کردے۔ گرو پیار والے بھائی گردیو سنگھ کونکے تا اکال تخت صاحب دے سیوا دار بھی رہے نے، مکھ سیوا دار، ایڈا وڈا ظلم و ستم ہو جانا ہے اپنے آپ چ بڑی حیرانی دی گل ہے، پر اجے بھی فائلاں دبیاں نے، کوئی گل نہیں، پر چار بندے نے رولا پا رہے کہ انصاف ملے، انصاف کتھوں ملے، انصاف کون دے وے انصاف۔ گرو پیار والیو ایسا کیول گرو ارجن صاحب مہاراج دے شریر نال، تن گرو تیغ بہادر مہاراج دے شریر پرتی بھی، اور ایسا اتہاس وچ بار بار تسی ویکھو گے ایسا سارا کچھ واپردا ہے، تسی ویکھو گے اتہاس وچ بار بار وہی گھٹنا रूप बदल के उसे तरह इतिहास विच वापर रही है, पर जेडे धर्मी अखवाउण वाले धार्मिक आगू ने मैं उन्हां नूं जरूर बेनती करांगा कि थोड़ा बहुत धर्म रखण, सच रखण और इन्हां गल्लां वल भी ध्यान देण। केवल पूजा प्रतिष्ठा के मसलियां ते ही ना बोलिया कर, थोड़ा जिहा इन्हां गल्लां वल भी ध्यान देण, क्योंकि मनुख नाल जुड़िया होया मसला है। एक पंछी मर जाए ना तो उहदी जात दे सैकड़े पंछी उहदे आले दुआले इकट्ठे हो जांदे, तुसीं वेखे होणगे। पर मनुख इन्ना बेकिरका है, इन्ना निर्दयी है कि मनुख नूं मनुख ते हुंदा जुल्म वेख के उहदा हाल पुछण की बजाय अखां बंद करन दा सुभाव बन गया। अखां बंद करके समझदा मैं भगत हो गया, कोई भगती नहीं, खुद गर्जी है, यह स्वार्थ है। सतगुरु सचे पातशाह धन गुरु ग्रंथ साहब जी की कहते, बंदा अखां बंद करके जताउण की कोशिश करदा कि मैं जुड़िया होया हां, पर जुड़े हुए तो होंगे जिन्हां दे अंदर रब की भै भावनी अदब सत्कार वाहिगुरु का नाम गुरु शब्द की बरकत से बख्शिश हुए। बड़ी ही संगत दे विचों सूझवान सियाने सज्जना ने इस गल दे बार बार प्रश्न किए ने कि गुरु अर्जन साहब महाराज का शहीदी दिहाड़ा पहला ते गुरु हरगोबिंद साहब महाराज सचे पातशाह जी का जेड़ा मौजूदा कैलेंडर चल रहा है उहदे मुताबक गुरु हरगोबिंद साहब जी का गुरता गद्दी दिवस मगरों आया है, इहदा की मतलब है? गुरु प्यार वालियो, मैं इतना ही कह के पला छड़ाउण की कोशिश की है कि इहदा मतलब उही दस सकदे ने जिन्हां ने तरीकां च हेरा फेरी की, उह समझाउण की कृपा करन कि गुरु अर्जन साहब शहीद पहला हो रहे ने ते गुरता गद्दी गुरु हरगोबिंद साहब नूं मगरों मिल रही है, ये केड़े तरीके नाल बनाया होया कैलेंडर है ते किस जुगत नाल ये तरीकां बनाईयां गईयां ने। वैसे मैं बिना वाद विवाद तो एक निरपक्ष गल करदे आं, जे तुसी किसे मकैनिक नूं आखो ना कि वह किसे हस्पताल विच बह के दवाई देवे ते जिहड़ी वह दवाई देवेगा वह किहो जिही होवेगी, तुसी ख्याल कर लै। ते जे किसे डॉक्टर नूं आखो कि मेरी गड्डी खराब है इहनूं ठीक कर, किवें दी गड्डी ठीक करेगा, तुसी अंदाजा लायो। गुरु प्यार वाले, जेड़ा बंदा जिस काम दे योग है उसनू ओही काम करना चाहिए, ये नेम है। वेखो जेड़ा किसानी दा काम नहीं कर सकता उनू इस किसानी दे काम वाल धक्के नाल मेहनत करन दी लोड़ नहीं। जेड़ा बंदा दुकानदारी व्यापार बिजनेस जानता है उहदा अपना एक नियम है, कानून है, काम करन दा तरीका है। जेड़ा डॉक्टर है उहदा अपना हुनर है, जेड़ा मकैनिक है उहदा अपना हुनर है, पर साडी तां इउं कह लवो सोच ही वक्री है। असीं डॉक्टर नूं आखदे आ तूं मकैनिक दा काम कर, असीं मकैनिक नूं आखदे आ तूं डॉक्टर दा काम कर। जेड़े आदमी नूं सवेरे उहनां दी तरीक वी उहनां दा सेवादार ते पीए दसदा वी अज आह तरीक ते आह दिन है, वह बंदा 100 साल का कैलेंडर बनाएगा। यह साडी हालत है, यह साडी अवस्था है। की साडे कोल इतिहास के विद्वान नहीं? की साडे कोल भूगोल का खगोल का ज्ञान रखने वाले विद्वान नहीं? की यूनिवर्सिटियां च लगे हुए सिख विद्वान जेड़े ने असी उन्हां दी कमेटी बना के वरतों करके इन्हां विवादां नूं हल नहीं कर सकते? हो सकते ने। पर मैं एक बेनती करा, कुछ लोगों नूं मुद्दे पालन का शौक है ते मुद्दे पैदा करके उन्हां दे सिर ते ओह राज करना चाहुंदे ने। असल च गल ए है, तो मुद्दे नूं मरन नहीं देना चाहुंदे, मुद्दे च जान पाई रखदे ने, पाई रखदे ने ताकि उन्हां दे स्वार्थ खुद गर्जियां पूरियां हुंदियां रहिण। गुरु कृपा करे, गुरु ने तो सानू विचार दा विवादां दे हल दा बड़ा ही सोहना तरीका बाणी च समझाया है। सिद्धा नाल होई गोष्ट नहीं, कदे साडे ऐसे व्यक्ति पढ़न दी कोशिश करन जिन्हां दे अपणियां लिखियां डेरियां संप्रदावां दीयां किताबां च सिक्खी नूं वखरा धर्म मन्नण तों इनकार कीता गया है, उह साडे करता धरता बनण दी कोशिश कर रहे ने। हैरानी दी गल इह है, ऐसे लोकां नूं थोड़ा जिहा होर पासे सोचना चाहीदा। जी उन्हां दा काम केवल पूजा प्रतिष्ठा ते ओह अपने काम तक सीमित रहे, जिस दा इतिहास दा काम है ओह काम करे। अपने अपने कार्य खेत्र विच जे कोई काम करेगा तो सोहना काम होवेगा, विकास होवेगा, बेहतर सेवा कौम दी संगत दी समाज दी हो सकेगी। पर जदों मैं यह ऐलान कर दिया भी मैं सर्व संपन्ना सारे काम मैं कल्ला ही करांगा तां गड़बड़ जरूर होवेगी। इस करके तरीका यह है कि जेड़ा जिस काम भाई कन्हैया जी नूं गुरु साहब जी ने यह सेवा सौंपी भी तुहाडा काम है तुसी गरीबां दी लाचारां दी सेवा करनी, मलम पट्टी करनी, उन्हें उही काम कीता। यह नहीं आख्या मैं भाई नंद लाल दे बराबर बह के लिखांगा विद्वान बनांगा, यह तो नहीं ना आख्या। भाई गुरदास नूं ਭਾਈ ਗੁਰਦਾਸ ਜੀ ਨੂੰ ਗੁਰੂ ਸਾਹਿਬ ਵੱਲੋਂ ਇਹ ਸੇਵਾ ਮਿਲੀ ਕਿ ਤੁਹਾਡਾ ਕੰਮ ਹੈ ਗੁਰਬਾਣੀ ਦਾ ਪ੍ਰਚਾਰ ਕਰੋ, ਕਿਉਂਕਿ ਤੁਸੀਂ ਵਿਦਵਾਨ ਹੋ, ਗੁਰਬਾਣੀ ਦੇ ਪ੍ਰਚਾਰਕ ਹੋ, ਗੁਰਬਾਣੀ ਲਿਖੋ, ਗੁਰਬਾਣੀ ਦਾ ਪ੍ਰਚਾਰ ਕਰੋ। ਇਹ ਨਹੀਂ ਆਖਿਆ ਭਾਈ ਗੁਰਦਾਸ ਜੀ ਤੁਹਾਡੀ ਡਿਊਟੀ ਹੈ, ਤੁਸੀਂ ਸਾਰੀ ਜ਼ਿੰਦਗੀ ਲੰਗਰ ਚ ਹੀ ਬਿਤਾਉਣੀ ਹੈ। ਆਂਦਾ ਨਾ, ਤੁਸੀਂ ਇਤਿਹਾਸ ਨੂੰ ਪੜ੍ਹ ਕੇ ਵੇਖੋ, ਰੋਸ਼ਨੀ ਮਿਲਦੀ ਹੈ, ਚੱਜ ਆਚਾਰ ਆਉਂਦਾ ਹੈ ਕਿ ਗੁਰੂ ਸਾਹਿਬ ਜੀ ਨੇ ਵੀ ਕਾਰਜ ਖੇਤਰ ਨਿਯਤ ਕੀਤੇ ਤਾਂ ਕਿ ਬਿਹਤਰ ਕੰਮ ਹੋ ਸਕੇ, ਵਧੀਆ ਕੰਮ ਹੋ ਸਕੇ, ਆਪਣੇ ਕੰਮ ਤੇ ਧਿਆਨ ਦੇ ਕੇ ਸੋਹਣਾ ਕੰਮ ਨਿਭਾਇਆ ਜਾ ਸਕੇ। ਤਰੀਕਾ ਇਹ ਹੈ। ਬਾਕੀ ਇਸ ਤੋਂ ਭਿੰਨ ਜੋ ਕੁਝ ਹੈ ਉਹ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਅਸੀਂ ਖੁਦਾ ਬਣਨ ਦੀ ਦੌੜ ਵਿੱਚ ਹਾਂ ਤੇ ਗੁਰੂ ਨਾਨਕ ਸਾਹਿਬ ਜੀ ਦੇ ਮਤ ਨੂੰ ਹਾਸੋਹੀ ਨਾ ਬਣਾਉਣ ਲਈ ਸਿੱਖਾਂ ਦੀ ਸਥਿਤੀ। ਔਰ ਮੈਂ ਇੱਕ ਬੇਨਤੀ ਹੋਰ ਕਰਦੇ ਹਾਂ, ਐਸੇ ਸੱਜਣਾਂ ਨੂੰ ਮੈਂ ਇਹ ਸਵਾਲ ਜ਼ਰੂਰ ਕਰਾਂਗਾ ਜਿਹੜੇ ਵਾਰ ਵਾਰ ਇਹ ਰੌਲਾ ਪਾਉਂਦੇ ਨੇ ਵੀ ਅਸੀਂ ਵਿਕਰਮੀ ਕੈਲੰਡਰ ਮੁਤਾਬਕ ਹੀ ਸਾਰੇ ਕੰਮ ਕਰਨੇ, ਉਹ ਇਹ ਦੱਸਣ ਕਿ ਉਹਨਾਂ ਦੀਆਂ ਆਪਣੀਆਂ ਜਨਮ ਤਰੀਕਾਂ ਸਰਟੀਫਿਕੇਟਾਂ ਤੇ ਕਿਹੜੇ ਸੰਨ ਚ ਨੇ, ਉਹਨਾਂ ਦੇ ਬੱਚਿਆਂ ਦੀ ਡੇਟ ਆਫ ਬਰਥ ਸੰਮਤ ਵਿਕਰਮੀ ਮੁਤਾਬਕ ਹੈ ਕਿ ਈਸਵੀ ਮੁਤਾਬਕ ਹੈ। ਕਹਿਣਾ ਹੋਰ ਤੇ ਕਰਨਾ ਹੋਰ, ਇਹ ਸਿੱਖ ਦਾ ਕਿਰਦਾਰ ਨਹੀਂ। ਸਿੱਖ ਦਾ ਕਿਰਦਾਰ ਹੈ ਜੋ ਕਹਿੰਦਾ ਉਹ ਕਰਦਾ। ਜਾਂ ਤਾਂ ਆਪਣੀਆਂ ਤਰੀਕਾਂ ਵੀ ਵਿਕਰਮੀ ਚ ਕਰਨ, ਸਰਟੀਫਿਕੇਟਾਂ ਤੇ ਲਿਖਾਉਣ, ਕਿਉਂਕਿ ਜੇਕਰ ਅਸੀਂ ਮੁੱਦਾ ਉਠਾਉਂਦੇ ਹਾਂ ਤਾਂ ਪਹਿਲਾਂ ਆਪ ਉਸ ਨੂੰ ਮੰਨ ਕੇ ਚੱਲੀਏ। ਗੁਰੂ ਕਿਰਪਾ ਕਰੇ ਅਸੀਂ ਐਸੇ ਵਿਵਾਦਾਂ ਤੋਂ ਬਚੀਏ। ਸਾਡਾ ਮਕਸਦ ਜਿਹੜਾ ਹੈ ਉਹ ਲੋਕਾਂ ਨੂੰ ਇਕੱਠਿਆਂ ਕਰਨਾ ਹੈ, ਭੇਦ ਭਾਵ ਮੁਕਾਉਣਾ, ਵੱਖ ਵੱਖ ਤਰ੍ਹਾਂ ਦੀ ਭਿੰਨਤਾ ਨੂੰ ਖਤਮ ਕਰਨਾ, ਪਰ ਅਸੀਂ ਭਿੰਨਤਾ ਖੁਦ ਹੀ ਪਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਾਂ। ਗੁਰੂ ਜੀ ਐਸੀ ਬਖਸ਼ਿਸ਼ ਕਰਨ। ਹਜ਼ੂਰ ਕਹਿੰਦੇ, ਸਿਆਨ ਪਕਾਹੂ ਕਾਮ ਨਾ ਆਵ, ਜੋ ਨਰੂਪਿਓ ਠਾਕੁਰ ਮੇਰਾ। ਸਤਿਗੁਰੂ ਜੀ ਆਖਦੇ, ਹੋਏ ਰਹੀ ਉਹ ਬਾਤ ਜੋ ਕਰਤੇ ਦਾ ਨਿਯਮ ਹੈ, ਕੁਦਰਤ ਵਿੱਚ ਉਹੀ ਵਾਪਰਦਾ ਹੈ। ਮਨੁੱਖ ਵਿਕਾਰਾਂ ਦੀਆਂ, ਮਨੁੱਖ ਕਰਮ ਕਾਂਡਾਂ ਦੀਆਂ ਚਤੁਰਾਈਆਂ ਨਾਲ ਭਲਾ ਕਰਨ ਦੀ ਕੋਸ਼ਿਸ਼ ਕਰਦਾ, ਪਰ ਉਸ ਦਾ ਇਹ ਕੀਤਾ ਹੋਇਆ ਕਾਰਜ ਜਿਹੜਾ ਇਹ ਕੇਵਲ ਉਸ ਦੀ ਆਪਣੀ ਨਿੱਜੀ ਚਤੁਰਾਈ ਹੈ। ਮਤਾ ਕਰੈ ਪੱਛਮ ਕਹਿ ਤਾਈ, ਪੂਰਬ ਹੀ ਲੈ ਜਾਤ ਖਿਨ ਮਹਿ ਥਾ ਪਿਉ ਥਾ ਪਨਹਾਰਾ ਆਪਨ ਹਾਸ ਮਤਾਂਤ। ਆਖਦੇ ਨੇ ਚਤੁਰਾਈਆਂ ਕਰਨ ਵਾਲਾ ਬੰਦਾ ਸੋਚਦਾ ਹੈ ਕਿ ਮੈਂ ਦਿਸ਼ਾ ਬਦਲਦੇ ਹਾਂ ਸਾਰੇ ਕੁਝ ਦੀ, ਜਿਵੇਂ ਅਸੀਂ ਸੋਚਦੇ ਹਾਂ। ਸਾਨੂੰ ਕਹਿੰਦੇ ਜੀ ਤੁਹਾਡੇ ਸਿਰ ਤੇ ਗ੍ਰਹਿ ਹੈ, ਪਰ ਜੇ ਦਕਸ਼ਿਣਾ ਦਿਓ ਤੇ ਗ੍ਰਹਿ ਠੀਕ ਵੀ ਹੋ ਜਾਂਦੇ ਨੇ। ਕਮਾਲ ਦੀ ਗੱਲ ਹੈ, ਕੁਦਰਤ ਨੂੰ ਹੀ ਬਦਲ ਦੇਣਾ ਚਾਹੁੰਦਾ ਬੰਦਾ ਦਕਸ਼ਿਣਾ ਲੈ ਕੇ, ਇਹ ਸਵਾਏ ਕੇ ਅੰਤਾਂ ਤੋਂ ਕੁਝ ਨਹੀਂ। ਮਹਾਰਾਜ ਆਖਦੇ ਐਸੀ ਚਤੁਰਾਈ ਕਰਦਾ, ਦਿਸ਼ਾ ਹੀ ਬਦਲ ਦੇਣੀ ਚਾਹੁੰਦਾ ਹਰ ਚੀਜ਼ ਦੀ, ਪਰ ਹਜ਼ੂਰ ਆਖਦੇ ਖਿਨ ਮੈਂ ਥਾ ਪਿਉ ਥਾਪਨ ਹਾਰਾ ਆਪਨ ਹਾਥ ਮਤਾਂਤ। ਉਹ ਖਿਨ ਵਿੱਚ ਪੈਦਾ ਕਰਦਾ, ਕੁਦਰਤ ਨੂੰ ਸਾਜਦਾ, ਢਾਉਂਦਾ, ਇਹ ਕੁਦਰਤ ਨੂੰ ਚਲਾਉਣ ਦਾ ਨਿਯਮ ਵਾਹਿਗੁਰੂ ਨੇ ਬਣਾਇਆ ਤੇ ਉਹਦੇ ਹੱਥ ਵਿੱਚ ਹੈ, ਕੋਈ ਉਹਦੇ ਨਿਯਮ ਤੇ ਕਾਨੂੰਨ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦਾ। ਦੇਸ਼ ਕਮਾਵਨ ਧਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ, ਲਸ਼ਕਰ ਨੇਬ ਖਵਾਸ ਸਭ ਤਿਆਗੇ ਜਮਪੁਰ ਊਠ ਸਿਧਾਸ। ਆਖਦੇ ਇੱਕ ਉਹ ਹੈ ਜਿਹੜਾ ਦੇਸ਼ਾਂ ਦੇਸ਼ਾਂਤਰਾਂ ਨੂੰ ਜਿੱਤ ਲੈਣਾ ਚਾਹੁੰਦਾ, ਭਾਵ ਆਪਣੀ ਹਕੂਮਤ ਰਾਜ ਹੁਕਮ ਚਲਾਉਣਾ ਚਾਹੁੰਦਾ, ਸਾਰੀ ਦੁਨੀਆਂ ਦੀ ਦੌਲਤ ਦੇ ਉੱਤੇ ਆਪ ਬੈਠਣਾ ਚਾਹੁੰਦਾ, ਪਰ ਇਹ ਮਨਸਾ ਦੀ ਵਿੱਚ ਹੀ ਰਹਿ ਜਾਂਦੀ ਹੈ ਤੇ ਸਵਾਸ ਨਿਕਲ ਜਾਂਦੇ ਨੇ। ਉਹ ਇਸ ਧਰਤੀ ਤੇ ਆਪਣਾ ਲਾਓ ਲਸ਼ਕਰ, ਆਪਣੇ ਨੌਕਰ ਚਾਕਰ, ਆਪਣੇ ਅਹਿਲਕਾਰ, ਆਪਣੇ ਜੀ ਜ਼ੂਰੀਏ ਛੱਡ ਕੇ ਆਕਰ ਦੁਨੀਆਂ ਤੋਂ ਤੁਰ ਜਾਂਦਾ। ਤੇ ਸਤਿਗੁਰੂ ਜੀ ਆਖਦੇ, ਹੋਏ ਅਨੰਨ ਮਨ ਹਟ ਕੀ ਦ੍ਰਿੜਤਾ ਆਪਸ ਕਉ ਜਾਨਾਤ, ਜੋ ਅਨਿੰਦ ਨਿੰਦ ਕਰ ਛੋਡਿਓ ਸੋਈ ਫਿਰ ਫਿਰ ਖਾਤ। ਜਿਹੜੀ ਚੀਜ਼ ਨੂੰ ਨਿੰਦਣਾ ਨਹੀਂ ਚਾਹੀਦਾ, ਇੱਕ ਉਹ ਹੈ ਜਿਹੜਾ ਪਾਪ ਨਾਲ ਦੌਲਤ ਇਕੱਠੀ ਕਰਨ ਦੀ ਹੋੜ ਵਿੱਚ ਹੈ, ਤੇ ਇੱਕ ਉਹ ਹੈ ਜਿਹੜਾ ਬਿਲਕੁਲ ਹੀ ਇਹਦੋਂ ਉਲਟ ਹੈ। ਜਿਸ ਗ੍ਰਿਸਤ ਨੂੰ ਨਿੰਦਣਾ ਨਹੀਂ ਨਾ ਚਾਹੀਦਾ, ਜਿਸ ਗ੍ਰਿਸਤ ਤੋਂ ਉਹ ਆਪ ਪੈਦਾ ਹੋਇਆ ਉਹਨੂੰ ਦਿਨ ਰਾਤ ਭੰਡਦਾ, ਜੋ ਅਨਿੰਦ ਨਿੰਦ ਕਰ ਛੋਡਿਓ ਸੋਈ ਫਿਰ ਫਿਰ ਖਾਤੇ। ਜਦੋਂ ਭੁੱਖ ਲੱਗਦੀ ਉਹਨਾਂ ਹੀ ਗ੍ਰਿਸਤੀਆਂ ਦੇ ਅੱਗੋਂ ਹੱਥ ਅੱਡ ਕੇ ਮੰਗਦਾ, ਉਹਨਾਂ ਗ੍ਰਿਸਤੀਆਂ ਬਿਨਾਂ ਫਿਰ ਡੇਰਾ ਵੀ ਨਹੀਂ ਚੱਲਦਾ। ਤੇ ਵੈਸੇ ਪ੍ਰਚਾਰ ਇਹ ਹੁੰਦਾ ਵੀ ਬਾਬਾ ਜੀ ਬੜੇ ਮਹਾਨ ਨੇ, ਇਹਨਾਂ ਨੂੰ 20 ਸਾਲ ਹੋ ਗਏ ਘਰ ਨਹੀਂ ਗਏ ਤੇ ਇਹਨਾਂ ਵਿਆਹ ਨਹੀਂ ਕਰਾਇਆ, ਤੇ ਵੈਸੇ ਉਹਨਾਂ ਦਾ ਡੇਰਾ ਗ੍ਰਿਸਤੀਆਂ ਤੋਂ ਬਿਨਾਂ ਚੱਲ ਨਹੀਂ ਦੇ ਸਕਦਾ, ਇਹ ਵੀ ਇੱਕ ਸੱਚਾਈ ਹੈ। ਹਜ਼ੂਰ ਆਖਦੇ, ਹੋਏ ਅਨੰਨ ਮਨ ਹਟ ਕੀ ਦ੍ਰਿੜਤਾ, ਕੇਵਲ ਆਪਣੇ ਮਨ ਹਟ ਦੇ ਉੱਤੇ ਹੀ ਕਾਇਮ ਰਹਿ ਕੇ ਅਗਿਆਨਤਾ ਨੂੰ ਵੀ ਆਪਣੇ ਜੀਵਨ ਦਾ ਆਧਾਰ ਬਣਾ ਕੇ ਜੀਵਨ ਜੀ ਰਹੇ ਨੇ ਔਰ ਆਪਣੇ ਆਪ ਨੂੰ ਜਣਾਉਣ ਦੀ ਕੋਸ਼ਿਸ਼ ਕਰਦੇ ਹਨ, ਇਹ ਵੀ ਚਤੁਰਾਈ। ਸਹਿਜ ਸੁਭਾਏ ਭਏ ਕਿਰਪਾਲਾ, ਤਿਸ ਜਨ ਕੀ ਕਾਟੀ ਖਾਸ, ਕਹੁ ਨਾਨਕ ਗੁਰਪੂਰਾ ਭੇਟਿਆ ਪਰਵਾਨ ਗਿਰਸਤ ਉਦਾਸ। ਸਤਿਗੁਰੂ ਜੀ ਆਖਦੇ, ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣੇ ਸਹਿਜ ਪਿਆਰ ਦੀ ਦਾਤ ਬਖਸ਼ੀ ਹੈ, ਉਹਨਾਂ ਦੀ ਇਹ ਚਤੁਰਾਈਆਂ ਵਾਲੀ, ਇਹ ਬੇਹੁਦਾ ਕਰਮਾਂ ਵਾਲੀ, ਅਗਿਆਨਤਾ ਦੇ ਕੰਮਾਂ ਵਾਲੀ ਖਾਈ ਜਿਹੜੀ ਆ ਉਹਨਾਂ ਦੇ ਗਣੋਂ ਕੱਟ ਦਿੱਤੀ ਹੈ। ਕਹੋ ਨਾਨਕ ਗੁਰ ਪੂਰਾ ਭੇਟਿਆ, ਹੇ ਨਾਨਕ ਆਖ ਪੂਰੇ ਗੁਰੂ ਦੇ ਨਾਲ ਜਦੋਂ ਸ਼ਬਦ ਦਾ ਮਿਲਾਪ ਹੋਇਆ, ਸ਼ਬਦ ਨਾਲ ਜਦੋਂ ਸੁਰਤ ਦਾ ਮਿਲਾਪ ਹੋਇਆ, ਇਹ ਪੂਰੇ ਗੁਰੂ ਦਾ ਮਿਲਾਪ ਹੈ। ਆਖਦੇ ਪ੍ਰਵਾਨ ਗ੍ਰਿਸਤ ਉਦਾਸ, ਐਸਾ ਜੀਵ ਗ੍ਰਿਸਤ ਵਿੱਚ ਰਹਿੰਦਿਆਂ ਹੋਇਆ ਹੀ ਉਦਾਸ ਬਿਰਤੀ ਵਾਲਾ ਰਹਿੰਦਾ ਹੈ, ਔਰ ਉਹ ਗ੍ਰਿਸਤ ਵਿੱਚ ਰਹਿੰਦਾ ਵੀ ਪ੍ਰਵਾਨ ਹੈ। ਸਤਿਗੁਰ ਕੀ ਐਸੀ ਵਡਿਆਈ, ਉਧਰ ਕਲੰਦਰ ਵਿੱਚ ਇਹ ਗੱਤ ਪਾਈ, ਨਾਨਕ ਸਤਿਗੁਰ ਭੇਟੇ ਪੂਰੀ ਹੋਵੇ ਜੁਗਤ, ਹੱਸੰਦਿਆਂ ਖੇਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਐਸੀ ਬਖਸ਼ਿਸ਼ ਕਿਰਪਾ ਸਤਿਗੁਰੂ ਜੀ ਉਸ ਜੀਵ ਦੇ ਉੱਤੇ ਕਰਦੇ ਹਨ ਜਿਹੜਾ ਗੁਰੂ ਸ਼ਬਦ ਗਿਆਨ ਗੁਰੂ ਨਾਲ ਸਾਂਝ ਪਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪੈਰੋਕਾਰ ਬਣ ਕੇ ਆਪਣਾ ਜੀਵਨ ਜਿਉਂਦਾ ਹੈ, ਸੋਹਣਾ ਬਣਾਉਂਦਾ ਹੈ, ਸਚਿਆਰ ਬਣਦਾ ਹੈ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਆਪ ਸਰਬੱਤ ਸੰਗਤ ਦਾ, ਸਮੂਹ ਸਟਾਫ ਦੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਹੈ। ਬੜੇ ਪਿਆਰ ਬੜੇ ਸਤਿਕਾਰ ਨਾਲ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।